क्यों पाई अर्थ बस्यो और पयो वैरागा जग सब तुच्छ दीसने लागा जथा तुम बादर दृष्टाया सुपना जिम बाजी गर माया।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत जगत गुरु गरीब नवाज मेहरबान अनाथनाथ धन धन श्री गुरु ग्रंथ साहिब जी महाराज जी दे पवित्र चरणा कमलां च संध्या वखत दे सजे दवाना च हाजरियां भर के अपने जीवन दियां घड़ियां और सवास गुरु लेखे ला के सफला कर रहे सतगुरां दे पवित्र अमृत बाणी दा कीर्तन आप जी ने सरवण कीता है और सतगुरां दे पावन इतिहास दी चल रही लड़ी बार कथा सरवण करन लई गुरु चरणा विच तत्पर हो के सावधान हो के जुड़ बैठे हो। कलगीधर पातशाह जी महाराज जी दे चरणा विच विसाखी दे जोड़ मेले नू मुख रखदिआं बेअंत संगतां आईआं हन। बहुत वड्डा जोड़ मेला श्री आनंदपुर साहब विखे होया। इहदे विच इक जोड़ा सतगुरां दे चरणां विच आया है गुरु घर दे सिख ने गुरु दर्शन करके सतगुरां नूं बेनती कीती महाराज साडा इको एक लड़का है उहदी असीं कुछ समा पहलां शादी कीती है व्याह कीता है पर उहदे मन विच उपरामता ते वैराग है घर विच किसे नाल कोई गलबात नहीं करदा अपने किसी रंग दे विच रंगिया रहिंदा जे असीं उहनूं समझाउंदे आं ते अगों जवाब दिंदा कि जे मैनूं बहुता कुछ कहोगे ते मैं घर बार छड के परदेस चला जावांगा फकीर बन जावांगा। महाराज असीं बहुत परेशान हां। कलगीधर जी ने कहा उहनूं बुला के लियाओ साडी सभा विच गुरु चरणा विच उस बालक नूं बुला के लियांदा जिहदी 18 साल दी उमर सी। सतगुरु जी ने पुछिया हां भाई तेरा नां की है और किहदा सिख है और तेरे मन विच वैराग किवें आया तेरे अंदर वैराग किवें पैदा होया। इहने दस्या महाराज मेरा नाम आनंद सिंह है और मैं आप जी दे चरणा दा सिख हाँ सेवक हाँ और मेरे हिरदे विच जिहड़ा वैराग है आप जी दी बाणी पढ़ के आया गुरबाणी दा पाठ मैं नित करदा सी। एक दिन श्री आनंद साहब दा पाठ करदिआं इह पौड़ी पढ़ी विचार के ए मन प्यारिया तू सदा सच संभाले ओ कुटंब तू जे देखदा चलै नाहीं तेरा नाले साथ तेरा चलै नाहीं तिस नाल क्यों चित लाईए ऐसा कम मूले ना कीचै जित अंत पछोताईए। महाराज ए पंक्तियां पढ़ियां इन्हां दे अर्थ जेडे सन ओह मेरे हिरदे च वस गए मेरे मन विच वस गए ते मेरे हिरदे विच वैराग दी अवस्था बन गई। ए सिख भाई आनंद सिंह ਕਲਗੀਧਰ ਜੀ ਦੇ ਚਰਨਾਂ ਵਿੱਚ ਆਪਣੇ ਮਨ ਦੀ ਜਿਹੜੀ ਅਵਸਥਾ ਹੈ, ਵੈਰਾਗਮਈ ਅਵਸਥਾ ਹੈ, ਉਹ ਬੇਨਤੀ ਕਰਕੇ ਦੱਸ ਰਿਹਾ। ਆਓ ਸਰਵਣ ਕਰੀਏ, ਸਾਰੀ ਸੰਗਤ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਅਰਥ ਬਸਿਓ ਔਰ ਪਇਓ ਵੈਰਾਗਾ।
ਇਹ ਕਹਿਣ ਲੱਗਾ ਸਤਿਗੁਰੂ ਜੀ, ਆਪ ਜੀ ਦੇ ਜਿਹੜੇ ਪਾਵਨ ਬਚਨ ਹਨ ਸ੍ਰੀ ਆਨੰਦ ਸਾਹਿਬ ਦੇ, ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ, ਇਹਨਾਂ ਨੂੰ ਪੜ੍ਹ ਕੇ ਇਹਨਾਂ ਦੀ ਵਿਚਾਰ ਕਰਕੇ ਇਹਦੇ ਜਿਹੜੇ ਅਰਥ ਹਨ ਉਹ ਅਰਥ ਮੇਰੇ ਮਨ ਵਿੱਚ ਵਸ ਗਏ, ਜਿਸ ਕਰਕੇ ਮੇਰੇ ਹਿਰਦੇ ਵਿੱਚ ਮੇਰੇ ਮਨ ਵਿੱਚ ਵੈਰਾਗ ਉਪਜਿਆ ਹੈ।
ਜਗ ਸਭ ਤੁਛ ਦੀਸ ਨੇ ਲਾਗਾ।
ਮਹਾਰਾਜ ਜੀ, ਇਹ ਜਿਹੜਾ ਸਾਰਾ ਜਗਤ ਹੈ ਇਹ ਮੈਨੂੰ ਤੁਛ ਜਿਹਾ ਪ੍ਰਤੀਤ ਹੋਣ ਲੱਗਾ ਕਿ ਇਹ ਜਿਹੜਾ ਜਗਤ ਹੈ ਇਹ ਤੁਛ ਹੈ, ਨਾਸ਼ਵਾਨ ਹੈ, ਬਿਨਸਣ ਵਾਲਾ ਹੈ। ਇਸ ਤਰ੍ਹਾਂ ਮਹਾਰਾਜ ਮੈਨੂੰ ਇਹ ਭਾਸਣ ਲੱਗਾ ਜਦੋਂ ਆਪ ਜੀ ਦੇ ਬਚਨ ਪੜ੍ਹੇ। ਇਹ ਪਾਵਨ ਬਚਨਾਂ ਦਾ ਮੇਰੇ ਹਿਰਦੇ ਵਿੱਚ ਨਿਵਾਸ ਹੋਇਆ ਤੇ ਮੇਰੇ ਹਿਰਦੇ ਚ ਐਸਾ ਵਿਰਾਗ ਉਪਜਿਆ ਕਿ ਮੈਨੂੰ ਇਹ ਸਾਰਾ ਜਗਤ, ਇਹ ਸਾਰਾ ਸੰਸਾਰ ਤੁਛ ਜਿਹਾ ਪ੍ਰਤੀਤ ਹੁੰਦਾ ਹੈ, ਨਾਸ਼ਵਾਨ ਪ੍ਰਤੀਤ ਹੁੰਦਾ ਹੈ।
ਜਥਾ ਤੂੰ ਬਾਦਰ ਦਿਸ਼ਟਾਇਆ।
ਜਿਵੇਂ ਆਕਾਸ਼ ਵਿੱਚ ਧੂਏ ਦੇ ਬੱਦਲ ਦਿਸਦੇ ਨੇ ਨਾ, ਧੂਏ ਦੇ ਬੱਦਲ ਜਿਹੜੇ ਨੇ ਉਹ ਤਾਂ ਸਦਾ ਨਹੀਂ ਨਾ ਹੁੰਦੇ, ਉਹ ਥੋੜੇ ਸਮੇਂ ਵਾਸਤੇ ਦਿਸਦੇ ਨੇ, ਮੁੜ ਕੇ ਫਿਰ ਬਿਨਸ ਜਾਂਦੇ ਨੇ। ਮਹਾਰਾਜ, ਜਿਵੇਂ ਆਕਾਸ਼ ਦੇ ਵਿੱਚ ਧੂਏ ਦੇ ਬੱਦਲ ਸਦਾ ਨਹੀਂ ਰਹਿੰਦੇ, ਇਸੇ ਤਰ੍ਹਾਂ ਇਹ ਸੰਸਾਰ ਵੀ ਸਦਾ ਨਹੀਂ ਰਹਿੰਦਾ। ਇਹ ਜਿਹੜਾ ਸੰਸਾਰ ਹੈ, ਜਿਹੜੀ ਪ੍ਰਕਿਰਤੀ ਹੈ, ਇਹ ਵੀ ਸਦਾ ਨਹੀਂ ਰਹਿਣੀ। ਜਿਵੇਂ ਆਕਾਸ਼ ਵਿੱਚ ਧੂਏ ਦੇ ਬੱਦਲ ਸਦਾ ਨਹੀਂ ਰਹਿੰਦੇ।
ਸੁਪਨਾ ਜਿਮ ਬਾਜੀ ਗਰ ਮਾਇਆ।
ਮਹਾਰਾਜ, ਜਿਵੇਂ ਸੁਪਨਾ ਸੱਚ ਨਹੀਂ ਹੁੰਦਾ, ਜੋ ਅਸੀਂ ਸੁਪਨਾ ਵੇਖਦੇ ਹਾਂ ਸੁਪਨਾ ਸੱਚ ਤਾਂ ਨਹੀਂ ਹੁੰਦਾ। ਸੁਪਨੇ ਵਿੱਚ ਕਿਤਨਾ ਕੁਝ ਦਿਸਦਾ, ਕਿਤਨੀ ਪ੍ਰਕਿਰਤੀ ਦਿਸਦੀ ਹੈ, ਕਿਤਨਾ ਸਮਾਜ ਦਿਸਦਾ, ਕਿਤਨੇ ਪਦਾਰਥ ਸੁਪਨੇ ਵਿੱਚ ਦਿਸਦੇ ਨੇ। ਮਹਾਰਾਜ, ਜਿਵੇਂ ਸੁਪਨਾ ਸੱਚ ਨਹੀਂ ਹੁੰਦਾ, ਜਿਵੇਂ ਬਾਜੀਗਰ ਹੁੰਦੇ ਨੇ ਨਾ ਉਹ ਮਾਇਆ ਵਿਖਾਉਂਦੇ ਨੇ, ਬਾਜੀਗਰ ਆ ਜਿਹੜੇ ਜਾਦੂਗਰ ਹੁੰਦੇ ਨੇ, ਕਿੰਨੇ ਜਾਦੂ ਵਿਖਾਉਂਦੇ ਨੇ, ਉਹ ਸੱਚ ਥੋੜੀ ਹੁੰਦਾ। ਉਹ ਕਿਸੇ ਦੇ ਗਲੇ ਵਿੱਚ ਛੁਰਾ ਘੋਪ ਦਿੰਦੇ ਨੇ, ਵੇਖਣ ਵਾਲਾ ਸਮਝਦਾ ਵੀ ਇਹਨੇ ਸੱਚੀ ਮੁੱਚੀ ਛੁਰਾ ਘੋਪ ਦਿੱਤਾ। ਕਈਆਂ ਦੇ ਸਰੀਰਾਂ ਨੂੰ ਤਿੰਨ ਤਿੰਨ ਹਿੱਸਿਆਂ ਵਿੱਚ ਵੰਡ ਦਿੰਦੇ ਨੇ, ਕੱਟ ਦਿੰਦੇ ਨੇ, ਵੇਖਣ ਵਾਲਾ ਸਮਝਦਾ ਸੱਚੀ ਮੁੱਚੀ ਕੱਟੇ ਗਏ ਨੇ, ਪਰ ਅਸਲ ਵਿੱਚ ਉਹ ਸਭ ਕੁਝ ਸੱਚ ਨਹੀਂ ਹੁੰਦਾ। ਜਿਵੇਂ ਮਹਾਰਾਜ ਜੀ, ਬਾਜੀਗਰ ਦੀ ਮਾਇਆ ਔਰ ਸੁਪਨਾ ਸੱਚ ਨਹੀਂ ਹੁੰਦਾ, ਇਸੇ ਤਰ੍ਹਾਂ ਇਹ ਸੰਸਾਰ ਵੀ ਸੱਚ ਨਹੀਂ ਹੈ, ਇਹ ਜਗਤ ਵੀ ਸੱਚ ਨਹੀਂ ਹੈ, ਐਸਾ ਵਿਰਾਗ ਮੇਰੇ ਮਨ ਵਿੱਚ ਉਪਜਿਆ ਹੈ।
ਜੇ ਸਰੀਰ ਅਬ ਦਿਖੀਅਤ ਸਾਰੇ।
ਮਹਾਰਾਜਾ, ਜਿਹੜੇ ਵਰਤਮਾਨ ਸਮੇਂ ਵਿੱਚ ਸਰੀਰ ਦਿਸਦੇ ਨੇ ਸਾਰੇ, ਭਾਵੇਂ ਉਹ ਮਨੁੱਖਾਂ ਦੇ ਨੇ, ਪਸ਼ੂਆਂ ਦੇ ਨੇ, ਜਾਨਵਰਾਂ ਦੇ ਨੇ, ਪ੍ਰਕਿਰਤੀ ਹੈ, ਦਰਖਤ ਨੇ, ਬਨਸਪਤੀ ਹੈ, ਇਹ ਜਿਤਨੇ ਵੀ ਸਰੀਰ ਹੁਣ ਮਹਾਰਾਜ ਜੀ ਦਿਸ ਰਹੇ ਨੇ, ਹੁਣ ਇਹ ਜਿਹੜੇ ਨਜ਼ਰ ਆ ਰਹੇ ਨੇ,
ਨਹੀਂ ਆਦ ਮੈਂ ਕਿਨੂੰ ਨਿਹਾਰੇ।
ਇਹ ਪਹਿਲਾਂ ਤਾਂ ਨਹੀਂ ਸੀ, ਇਹ ਸਦਾ ਤਾਂ ਨਹੀਂ ਸੀ, ਜਨਮ ਤੋਂ ਪਹਿਲਾਂ ਕਿਸੇ ਦਾ ਸਰੀਰ ਹੁੰਦਾ? ਮਹਾਰਾਜ, ਜਨਮ ਤੋਂ ਪਹਿਲਾਂ ਇਹ ਸਰੀਰ ਪਹਿਲਾਂ ਕਿਸੇ ਦੇ ਨਹੀਂ ਸਨ, ਜਨਮ ਤੋਂ ਪਹਿਲਾਂ ਕਿਸੇ ਦਾ ਵੀ ਸਰੀਰ ਨਹੀਂ ਸੀ।
ਅੰਤ ਸਮੇ ਬਿਨ ਸੇ ਇਹੋ ਸਭੈ।
ਔਰ ਜਿੰਨੇ ਵੀ ਜੀਵ ਨੇ, ਜਿੰਨੇ ਵੀ ਸਰੀਰ ਨੇ, ਜਦੋਂ ਅੰਤ ਸਮਾਂ ਆਉਣਾ, ਮੌਤ ਆਉਣੀ ਹੈ, ਉਦੋਂ ਸਾਰਿਆਂ ਦੇ ਸਰੀਰ ਬਿਨਸਣੇ ਨੇ, ਉਦੋਂ ਮੌਤ ਤੋਂ ਬਾਅਦ ਵੀ ਨਹੀਂ ਰਹਿਣੇ। ਜਨਮ ਤੋਂ ਪਹਿਲਾਂ ਨਹੀਂ ਸੀ ਤੇ ਮਰਨ ਤੋਂ ਬਾਅਦ ਨਹੀਂ ਰਹਿਣੇ। ਮਰਨ ਤੋਂ ਬਾਅਦ ਇਹਨਾਂ ਸਾਰੇ ਸਰੀਰਾਂ ਦਾ ਨਾਸ਼ ਹੋਣਾ, ਸਾਰੇ ਸਰੀਰਾਂ ਦਾ ਅੰਤ ਹੋਣਾ ਹੈ।
बहरो ने लखियत किस कदै
और मुड़ के फिर लखिया ही नहीं जांदा। मरण तो बाद ता किसे दा शरीर नहीं रहिंदा, शरीर बिनस जांदा, शरीर दा नाश हो जांदा है, खत्म हो जांदा है, मिट्टी बन जांदा है, खे बन जांदा है, जल के सुभा हो जांदा है। ਇਦਾਂ ਮਹਾਰਾਜ ਜੀ ਮਰਨ ਤੋਂ ਬਾਅਦ ਕਿਸੇ ਦਾ ਸਰੀਰ ਜਿਹੜਾ ਹੈ ਉਹ ਨਜ਼ਰ ਨਹੀਂ ਆਉਂਦਾ, ਨਹੀਂ ਦਿਸਦਾ।
ਕੋ ਦਿਨ ਕੋ ਧੁੰਦ ਪਸਾਰਾ,
ਮਹਾਰਾਜ ਜੀ ਇਹ ਜਿਹੜਾ ਧੁੰਦ ਦਾ ਪਸਾਰਾ ਹੈ ਨਾ, ਇਹ ਧੁੰਦ ਦਾ ਪਹਾੜ, ਇਹ ਕੁਝ ਕੁ ਦਿਨਾਂ ਦਾ ਪਸਾਰਾ ਹੈ। ਧੂੰਏ ਦਾ ਪਹਾੜ ਜਿਵੇਂ ਕਹਿ ਦਿੰਦੇ ਨਾ, ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੀ ਕਿਹਾ ਇਹ ਜੱਗ ਧੂੰਏ ਕਾ ਪਹਾੜ, ਇਹ ਜਿਹੜਾ ਜਗਤ ਹੈ ਇਹ ਧੂੰਏ ਦਾ ਪਹਾੜ। ਧੂੰਏ ਦਾ ਪਹਾੜ ਬਣ ਜਾਏ ਤੇ ਆਪਾਂ ਉਹਦੇ ਤੇ ਚੜ੍ਹ ਥੋੜੀ ਸਕਦੇ ਹਾਂ, ਤੇ ਫਿਰ ਉਹ ਕਿੰਨਾ ਕੁ ਚਿਰ ਰਹਿੰਦਾ। ਏਦਾਂ ਮਹਾਰਾਜ ਜੀ ਇਹ ਜਿਹੜਾ ਜਗਤ ਹੈ ਇਹ ਧੂੰਏ ਦਾ ਪਹਾੜ ਹੈ, ਇਹ ਆਖਿਰਕਾਰ ਬਿਨਸਣਾ ਹੀ ਬਿਨਸਣਾ ਹੈ।
ਆਦ ਨਾ ਅੰਤ ਸੋ ਕੁਤੋ ਮਝਾਰਾ,
ਨਾ ਪਹਿਲਾਂ ਸੀ ਤੇ ਨਾ ਬਾਅਦ ਵਿਚ ਰਹਿਣਾ। ਹੁਣ ਜਿਹੜਾ ਵਰਤਮਾਨ ਚ ਦਿਸ ਰਿਹਾ ਫਿਰ ਕਿਉਂ ਸੱਚ ਮੰਨੀਏ, ਜੇ ਨਾ ਪਹਿਲਾਂ ਸੀ ਨਾ ਆਉਣ ਵਾਲੇ ਸਮੇਂ ਚ ਰਹਿਣਾ। ਹੁਣ ਦਿਸ ਰਿਹਾ ਹੁਣ ਕਿਵੇਂ ਸੱਤ ਮੰਨ ਲਈਏ, ਜਿਹੜਾ ਪਹਿਲਾਂ ਵੀ ਨਹੀਂ ਸੀ ਬਾਅਦ ਵਿਚ ਨਹੀਂ ਰਹਿਣਾ, ਹੁਣ ਨਜ਼ਰ ਆ ਰਿਹਾ ਸਾਨੂੰ ਵਰਤਮਾਨ ਦੇ ਸਮੇਂ ਚ, ਹੁਣ ਇਹਨੂੰ ਅਸੀਂ ਕਿਵੇਂ ਸੱਚ ਮੰਨ ਲਈਏ।
ਨਿਸਾ ਬਾਸ ਪਾਉਣ ਸਮੇਂ ਆਏ,
ਮਹਾਰਾਜ ਜਿਵੇਂ ਕੋਈ ਪ੍ਰਾਹੁਣਾ ਰਾਤ ਰਹਿੰਦਾ ਹੈ ਕਿਸੇ ਘਰ ਦੇ ਵਿੱਚ ਤੇ ਸਵੇਰ ਹੁੰਦੀ ਹੈ ਤੇ ਟੁਰਦਾ ਬਣਦਾ ਹੈ, ਮਹਾਰਾਜ ਇਸੇ ਤਰ੍ਹਾਂ ਇਸ ਜਗਤ ਵਿੱਚ ਸਾਡਾ ਵੀ ਇੱਕ ਰਹਿਣ ਦਾ ਬਸੇਰਾ ਹੈ, ਇੱਕ ਰਹਿਣ ਦਾ ਬਸੇਰਾ। ਉੱਠ ਚੱਲ ਸੀ ਪ੍ਰਭਾਤ, ਜਦੋਂ ਦਿਨ ਚੜ੍ਹਨਾ ਕਾਲ ਦਾ ਫਿਰ ਉੱਠ ਕੇ ਜਾਣਾ ਹੀ ਪੈਣਾ। ਇਹ ਸੰਸਾਰ ਦੇ ਵਿੱਚ ਕੇਵਲ ਇੱਕ ਰਾਤ ਦਾ ਹੀ ਇੱਕ ਰਹਿਣ ਦਾ ਹੀ ਸਾਡਾ ਬਸੇਰਾ ਹੈ।
ਮੇਲਨ ਦੀ ਨੋਕਾ ਸਮੁਦਾਏ,
ਮਹਾਰਾਜ ਜਿਵੇਂ ਨਦੀ ਵਿੱਚ ਕਿਸ਼ਤੀ ਵਿੱਚ ਬੰਦੇ 20-50 ਇਕੱਠੇ ਹੋ ਕੇ ਬਹਿ ਜਾਂਦੇ ਨੇ, ਜਦੋਂ ਨਦੀ ਪਾਰ ਕਰਕੇ ਉਤਰਦੇ ਨੇ, ਕੋਈ ਸੱਜੇ ਕੋਈ ਖੱਬੇ ਕੋਈ ਸਿੱਧੇ ਕੋਈ ਇੱਧਰ ਉੱਧਰ, ਸਾਰੇ ਖਿੰਡ ਜਾਂਦੇ ਨੇ ਨਾ, ਜਿੰਨਾ ਚਿਰ ਨਦੀ ਚ ਨੇ ਉਦੋਂ ਤੱਕ ਇਕੱਠੇ ਨੇ, ਬਾਅਦ ਵਿੱਚ ਫਿਰ ਖਿੰਡ ਜਾਂਦੇ ਨੇ। ਜਿਵੇਂ ਨਦੀ ਦਾ ਮੇਲ ਸੱਤ ਨਹੀਂ ਹੈ, ਉਹ ਸਾਰਿਆਂ ਦਾ ਖਿੰਡਾਵ ਹੋ ਜਾਂਦਾ, ਇਸੇ ਪ੍ਰਕਾਰ ਮਹਾਰਾਜ ਜੀ ਨਦੀ ਨਾਵ ਸੰਜੋਗੀ ਮੇਲੇ ਵਾਲੀ ਗੱਲ ਹੈ ਇਸ ਸੰਸਾਰ ਵਿੱਚ।
ਜਿਮ ਜਲ ਬਹਿ ਮਿਲੇ ਤ੍ਰਿਣ ਬ੍ਰਿੰਦਾ,
ਜਿਵੇਂ ਪਾਣੀ ਵਹਿੰਦਾ ਤੇ ਪਾਣੀ ਚ ਕਈ ਘਾਹ ਦੇ ਕਿਣਕੇ ਇਕੱਠੇ ਹੋ ਕੇ ਚੱਲਦੇ ਨੇ ਤੇ ਮੁੜ ਕੇ ਪਾਣੀ ਵਿੱਚ ਵਹਿੰਦਿਆਂ ਵਹਿੰਦਿਆਂ ਖਿੰਡ ਜਾਂਦੇ ਨੇ, ਉਹ ਜਿੰਨੇ ਕਿਣਕੇ ਦੇ ਪਾਣੀ ਦੇ ਵਿੱਚ ਉਹ ਸਾਰੇ ਖਿੰਡ ਜਾਂਦੇ ਹਨ।
ਵਿਚਰੇ ਮੇਲ ਨਾ ਬਹੁਰ ਬਨੰਦਾ,
ਜਿਹੜੇ ਕਿਣਕੇ ਇੱਕ ਵਾਰੀ ਘਾਹ ਦੇ ਪਾਣੀ ਚ ਖਿੰਡ ਗਏ ਉਹ ਮੁੜ ਕੇ ਫਿਰ ਨਹੀਂ ਮਿਲਦੇ, ਉਹਨਾਂ ਕਿਣਕਿਆਂ ਦਾ ਮੁੜ ਕੇ ਫਿਰ ਮੇਲ ਨਹੀਂ ਹੁੰਦਾ।
ਨਿਕਸੈ ਦੁਗਧ ਨਾ ਅਸਥਨ ਆਵੇ,
ਇਸੇ ਪ੍ਰਕਾਰ ਮਹਾਰਾਜ ਇਸ ਜਗਤ ਵਿੱਚੋਂ ਚਲੇ ਗਏ ਇੱਕ ਵਾਰੀ ਪਰਿਵਾਰ ਦੇ ਨਾਲ ਤਾਂ ਸਾਡਾ ਇਹੋ ਜਿਹਾ ਹੀ ਸੰਬੰਧ ਹੈ ਕਿ ਜਿਵੇਂ ਨਦੀ ਚ ਕੁਝ ਕਿਣਕੇ ਇਕੱਠੇ ਸੀ ਮੁੜ ਕੇ ਵਿਛੜ ਜਾਣੇ ਨੇ, ਮੁੜ ਕੇ ਕਦੇ ਮੇਲ ਨਹੀਂ ਹੋਣਾ, ਮੌਤ ਆਉਣੀ ਸਾਰਿਆਂ ਨੇ ਵਿਛੜ ਜਾਣਾ। ਮਹਾਰਾਜ ਜਿਵੇਂ ਥਣਾਂ ਵਿੱਚੋਂ ਨਿਕਲਿਆ ਹੋਇਆ ਦੁੱਧ ਮੁੜ ਕੇ ਵਾਪਸ ਥਣਾਂ ਵਿੱਚ ਨਹੀਂ ਜਾਂਦਾ, ਮੁੜ ਕੇ ਉਹਨਾਂ ਥਣਾਂ ਵਿੱਚ ਵਾਪਸ ਨਹੀਂ ਜਾਂਦਾ।
ਚਰੇ ਪੱਤਰ ਕੋ ਸ਼ਾਖ ਲਗਾਵੇ,
ਜਿਹੜੇ ਪੱਤੇ ਟੁੱਟ ਕੇ ਦਰਖਤ ਨਾਲੋਂ ਡਿੱਗ ਪੈਂਦੇ ਨੇ ਉਹ ਪੱਤੇ ਮੁੜ ਕੇ ਦਰਖਤ ਨਾਲ ਨਹੀਂ ਲੱਗਦੇ, ਉਹ ਮੁੜ ਕੇ ਉਸ ਦਰਖਤ ਦੇ ਨਾਲ ਨਹੀਂ ਜੁੜਦੇ।
ਤਿਮ ਸੰਬੰਧੀ ਬਹੁਰ ਨਾ ਮੇਲਾ,
ਇਸੇ ਤਰ੍ਹਾਂ ਮਹਾਰਾਜ ਜਿਹੜੇ ਸੰਬੰਧੀ ਨੇ ਰਿਸ਼ਤੇਦਾਰ ਨੇ ਇਹਨਾਂ ਦਾ ਵੀ ਮੇਲਾ ਮੁੜ ਕੇ ਦੁਬਾਰਾ ਨਹੀਂ ਹੋਣਾ। ਇਹ ਹੁਣ ਮਿਲੇ ਨੇ ਤੇ ਮੁੜ ਕੇ ਜਦੋਂ ਇਹਨਾਂ ਵਿਛੜਨਾ ਹੈ ਤੇ ਫਿਰ ਇਹਨਾਂ ਦਾ ਮੁੜ ਕੇ ਮੇਲ ਨਹੀਂ ਹੋਣਾ। ਦਰਖਤ ਨਾਲੋਂ ਟੁੱਟੇ ਪੱਤੇ ਜਿਵੇਂ ਮੁੜ ਦਰਖਤ ਨਾਲ ਨਹੀਂ ਮਿਲਦੇ, ਇਸੇ ਤਰ੍ਹਾਂ ਇਹਨਾਂ ਸੰਬੰਧੀਆਂ ਨਾਲੋਂ ਇਹਨਾਂ ਰਿਸ਼ਤੇਦਾਰਾਂ ਨਾਲੋਂ ਟੁੱਟ ਕੇ ਵਿਛੜ ਜਾਣਾ ਹੈ ਜਦੋਂ ਤੇ ਮੁੜ ਕੇ ਫਿਰ ਇਹਨਾਂ ਨਾਲ ਮੇਲਾ ਨਹੀਂ ਹੋਣਾ, ਮੇਲ ਨਹੀਂ ਹੋਣਾ।
ਪਰਾਰ ਬੱਧ ਕਰ ਭਏ ਸਕੇਲਾ,
ਪਰਾ ਲਬਦ ਹੈ ਜਿਹੜੀ ਸਾਡੀ ਪਰਾ ਲਬਦ ਹੈ ਨਾ, ਉਹਨਾਂ ਕਰਕੇ ਇਹਨਾਂ ਨਾਲ ਇਕੱਠੇ ਹੋਏ ਬੈਠੇ, ਕੋਈ ਕਰਮਾਂ ਦੇ ਸੰਬੰਧ ਨੇ ਪਰਾਲਬਧ ਕਰਮਾਂ ਦੇ, ਜਿਨ੍ਹਾਂ ਕਰਕੇ ਇਹਨਾਂ ਨਾਲ ਮੇਲ ਹੋ ਰਿਹਾ, ਭਰਾਵਾਂ ਨਾਲ, ਰਿਸ਼ਤੇਦਾਰਾਂ ਨਾਲ, ਸੰਬੰਧੀਆਂ ਨਾਲ, ਪੁੱਤਰਾਂ ਧੀਆਂ ਨਾਲ, ਮਾਂ ਬਾਪ ਨਾਲ, ਇਹ ਤਾਂ ਕਰਮਾਂ ਦਾ ਸੰਬੰਧ ਹੈ। ਜਦੋਂ ਕਰਮਾਂ ਦਾ ਹਿਸਾਬ ਕਿਤਾਬ ਨਿਬੜ ਜਾਣਾ, ਪਰਾਲਬਧ ਖਤਮ ਹੋ ਜਾਣੀ ਹੈ ਤੇ ਸਾਰਿਆਂ ਨੇ ਵਿਛੜ ਜਾਣਾ, ਫਿਰ ਸਾਰਿਆਂ ਦਾ ਵਿਛੋੜਾ ਹੋ ਜਾਣਾ ਹੈ।
ਕਿਉਂ ਚਿੱਤ ਲਾਏ ਸੋ ਜਨਮ ਗਵਾਈਐ।
ਮਹਾਰਾਜ, ਫਿਰ ਕਿਉਂ ਇਹਨਾਂ ਨਾਲ ਚਿੱਤ ਲਾਣਾ ਹੈ, ਫਿਰ ਇਹਨਾਂ ਨਾਲ ਮਨ ਹੀ ਕਿਉਂ ਲਾਉਣਾ ਹੈ, ਤੇ ਕਿਉਂ ਇਹਨਾਂ ਨਾਲ ਚਿੱਤ ਲਾ ਕੇ ਆਪਣਾ ਜਨਮ ਗਵਾਈਏ। ਇਹਨਾਂ ਨਾਲ ਚਿੱਤ ਲਾ ਕੇ ਫਿਰ ਆਪਣਾ ਜਨਮ ਕਿਉਂ ਗਵਾਈਏ, ਕਿਉਂ ਨਿਰਾਰਥੀ ਆਪਣੇ ਜਨਮ ਨੂੰ ਅਜਾਈ ਗਵਾਈਏ। ਮਹਾਰਾਜ ਜੀ,
ਜਿਸ ਕੋ ਮਿਲਬੋ ਭੌਰ ਨਾ ਪਾਈਐ।
ਜਿਸ ਨੂੰ ਮੁੜ ਕੇ ਦੁਬਾਰਾ ਮਿਲਣਾ ਹੀ ਨਹੀਂ, ਉਹਨਾਂ ਪਿੱਛੇ ਆਪਣਾ ਜਨਮ ਕਿਉਂ ਗਵਾਈਏ। ਜਿਨ੍ਹਾਂ ਨੂੰ ਮੁੜ ਕੇ ਮਿਲਣਾ ਹੀ ਨਹੀਂ ਹੈ, ਕਰਮ ਗਤੀ ਖਤਮ ਹੋਣੀ ਹੈ ਤੇ ਮੇਲ ਵਿਛੜ ਜਾਣਾ, ਤੇ ਮਹਾਰਾਜ ਜਿਨ੍ਹਾਂ ਨੂੰ ਮੁੜ ਕੇ ਫਿਰ ਮਿਲਣਾ ਹੀ ਨਹੀਂ ਹੈ, ਉਹਨਾਂ ਪਿੱਛੇ ਲੱਗ ਕੇ ਆਪਣਾ ਇਹ ਇਤਨਾ ਕੀਮਤੀ ਦੁਰਲਭ ਜਨਮ ਜਿਹੜਾ ਮੁੜ ਕੇ ਪ੍ਰਾਪਤ ਨਹੀਂ ਹੁੰਦਾ, ਐਸਾ ਦੁਰਲਭ ਜਨਮ ਉਹ ਮਹਾਰਾਜ ਜੀ ਕਿਉਂ ਗਵਾਈਏ, ਕਿਉਂ ਨਿਰਾਰਥ ਗਵਾਈਏ।
ਜਿਉਂ ਤਰੋ ਪਰ ਨਿਸਪੰਛੀ ਬਾਸੇ।
ਮਹਾਰਾਜ, ਜਿਵੇਂ ਰਾਤ ਦਾ ਹਨੇਰਾ ਪੈਂਦਾ ਤੇ ਪੰਛੀ ਦਰਖਤ ਤੇ ਇਕੱਠੇ ਹੋ ਕੇ ਵਸ ਜਾਂਦੇ ਨੇ, ਮਹਾਰਾਜ ਜੀ ਦੇ ਬਚਨ ਵੀ ਨੇ, ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ। ਜਿਵੇਂ ਪੰਛੀ ਰਾਤ ਦਾ ਸਮਾਂ ਹੁੰਦਾ ਤੇ ਇੱਕ ਦਰਖਤ ਦੇ ਉੱਤੇ ਸਾਰੇ ਆ ਕੇ ਇਕੱਠੇ ਹੋ ਕੇ ਬੈਠ ਜਾਂਦੇ ਹਨ।
ਉਡੈ ਦਿਸ਼ਾ ਚੋਹ ਮੈਰਵ ਪਾਸੇ।
ਜਦੋਂ ਸੂਰਜ ਚੜਦਾ ਹੈ, ਸੂਰਜ ਦਾ ਪ੍ਰਕਾਸ਼ ਹੁੰਦਾ ਤੇ ਜਿੰਨੇ ਪੰਛੀ ਨੇ ਉਹ ਦਰਖਤ ਤੋਂ ਉੱਡ ਕੇ ਚਾਰੇ ਪਾਸੇ ਦੌੜ ਪੈਂਦੇ ਨੇ, ਫਿਰ ਨਹੀਂ ਉਹ ਵੇਖਦੇ ਵੀ ਰਾਤ ਨੂੰ ਕਿਹਦੇ ਕੋਲ ਇਕੱਠੇ ਹੋ ਕੇ ਬੈਠੇ ਸੀ। ਉਹਨਾਂ ਨਾਲ ਜਾਣ ਪਛਾਣ ਨਹੀਂ ਕੱਢਦੇ, ਉਹ ਇਹ ਜਾਣ ਪਹਿਚਾਣ ਨਹੀਂ ਕੱਢਦੇ ਕਿ ਰਾਤ ਇਹਨਾਂ ਨਾਲ ਅਸੀਂ ਇਕੱਠੇ ਸੀ। ਉਹ ਕਹਿੰਦੇ ਸਵੇਰੇ ਜਦੋਂ ਦਿਨ ਚੜ੍ਹਦਾ ਤੇ ਉੱਡਦੇ ਬਣਦੇ ਨੇ ਦਸਾਂ ਦਿਸ਼ਾਵਾਂ ਵਿੱਚ ਸੂਰਜ ਚੜ੍ਹਦਿਆਂ ਹੀ, ਏਦਾਂ ਹੀ ਇਹ ਸੰਸਾਰ ਦੀ ਖੇਡ ਹੈ। ਜਦੋਂ ਤੱਕ ਸਵਾਸਾਂ ਦੀ ਪੂੰਜੀ ਹੈ ਉਦੋਂ ਤੱਕ ਸੰਸਾਰ ਰੂਪੀ ਦਰਖਤ ਦੇ ਉੱਤੇ ਇੱਕ ਪੰਛੀਆਂ ਵਾਂਗੋਂ ਇਕੱਠੇ ਹੋ ਕੇ ਬੈਠੇ ਆ। ਜਦੋਂ ਜਦੋਂ ਕਿਸੇ ਦੇ ਸਵਾਸ ਪੁੱਗਣੇ ਨੇ, ਪੂਰੇ ਹੋਣੇ ਨੇ, ਉਦੋਂ ਉਦੋਂ ਇਹਨਾਂ ਜੀਵਾਂ ਨੇ ਸੰਸਾਰ ਰੂਪੀ ਦਰਖਤ ਤੋਂ ਉੱਡਦੇ ਚੱਲਿਆ ਜਾਣਾ। ਵਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰ। ਜਿਵੇਂ ਜਿਵੇਂ ਕਿਸੇ ਦੀ ਵਾਰੀ ਆਉਣੀ ਹੈ, ਸਭ ਨੇ ਸੰਸਾਰ ਨੂੰ ਅਲਵਿਦਾ ਕਹਿ ਕੇ ਤੁਰਦਾ ਬਣਨਾ ਹੈ।
ਇਤਿਆਦਕ ਮੈਂ ਤਰਕ ਵਿਚਾਰੋ।
ਮਹਾਰਾਜ ਜੀ, ਏਦਾਂ ਦੀਆਂ ਬਹੁਤ ਸਾਰੀਆਂ ਦਲੀਲਾਂ ਮੈਂ ਆਪਣੇ ਮਨ ਚ ਵਿਚਾਰੀਆਂ ਨੇ, ਮੋਹ ਨੂੰ ਖਤਮ ਕਰਨ ਲਈ, ਆਪਣੇ ਹਿਰਦੇ ਦੀ ਮਮਤਾ ਨੂੰ ਖਤਮ ਕਰਨ ਲਈ। ਮਹਾਰਾਜ, ਇਤਿਆਦਕ ਬੜੀਆਂ ਦਲੀਲਾਂ, ਬੜੀਆਂ ਤਰਕਾਂ ਮੈਂ ਆਪਣੇ ਮਨ ਵਿੱਚ, ਆਪਣੇ ਹਿਰਦੇ ਵਿੱਚ ਵਿਚਾਰੀਆਂ ਹਨ।
ਸੱਤ ਅਸੱਤ ਭਲੇ ਨਿਰਧਾਰੋ।
ਮੈਂ ਸੱਚ ਕੀ ਹੈ, ਝੂਠ ਕੀ ਹੈ, ਉਹਦਾ ਨਿਰਧਾਰਨ ਕਰ ਰਿਹਾ। ਭਲੀ ਪ੍ਰਕਾਰ ਨਾਲ ਮੈਂ ਸੱਚ ਤੇ ਝੂਠ ਦਾ ਨਿਰਣਾ ਉਹ ਆਪਣੇ ਹਿਰਦੇ ਵਿੱਚ ਕੀਤਾ ਹੈ।
ਬੋਲਣ ਹੱਸਣਾ ਖਾਣਾ ਪੀਣਾ।
ਮਹਾਰਾਜ, ਬੋਲਣਾ ਹੱਸਣਾ ਖਾਣਾ ਪੀਣਾ ਇਹ ਜੋ ਕੁਝ ਵੀ ਕਿਰਿਆਵਾਂ ਹਨ,
ਬਿਸਰ ਗਏ ਔਰ ਪਾ ਸੁਧ ਹੀਣਾ।
ਇਹਨਾਂ ਸਾਰੇ ਪਦਾਰਥਾਂ ਦੀ ਸੁਧ ਮੇਰੇ ਹਿਰਦੇ ਚੋਂ ਬਿਸਰ ਗਈ ਹੈ। ਨਾ ਮੈਨੂੰ ਖਾਣ ਦਾ ਸ਼ੌਂਕ ਰਿਹਾ, ਨਾ ਬੋਲਣ ਦਾ, ਨਾ ਹੱਸਣ ਦਾ, ਨਾ ਪਹਿਰਨ ਦਾ। ਇਹਨਾਂ ਸਾਰਿਆਂ ਦਾ ਜਿਹੜਾ ਖਿਆਲ, ਇਹ ਵਿਰਾਗ ਦੀ ਅਵਸਥਾ ਹੈ। ਜਦੋਂ ਹਿਰਦੇ ਚ ਵਿਰਾਗ ਉਪਜਦਾ ਨਾ, ਤੇ ਵਿਰਾਗ ਵਿੱਚ ਨਾ ਖਾਣਾ ਚੰਗਾ ਲੱਗਦਾ, ਨਾ ਬੋਲਣਾ ਚੰਗਾ ਲੱਗਦਾ, ਨਾ ਪਹਿਰਨਾ ਚੰਗਾ ਲੱਗਦਾ ਹੈ, ਫਿਰ ਇਸ ਤਰ੍ਹਾਂ ਦੀ ਉਨਮਨੀ ਜੀ ਅਵਸਥਾ ਬਣ ਜਾਂਦੀ ਹੈ। ਕਹਿੰਦਾ ਮਹਾਰਾਜ, ਇਹਨਾਂ ਸਾਰੇ ਪਦਾਰਥਾਂ ਦਾ ਜਿਹੜਾ ਸੁਧ ਹੈ ਉਹ ਮੇਰੇ ਹਿਰਦੇ ਵਿੱਚੋਂ ਵਿਸਰ ਗਈ ਹੈ।
ਜਗਤ ਮਨੋਰਥ ਫੁਰੇ ਨਾ ਕੋਈ।
ਇਸ ਸੰਸਾਰ ਦਾ ਕੋਈ ਵੀ ਮਨੋਰਥ ਮੇਰੇ ਮਨ ਚ ਨਹੀਂ ਫੁਰਦਾ। ਸੰਸਾਰ ਦੇ ਕਿਸੇ ਪਦਾਰਥ ਦਾ ਫੁਰਨਾ, ਕਿ ਮੈਨੂੰ ਇਹ ਪਦਾਰਥ ਮਿਲ ਜਾਏ, ਇਹ ਚੀਜ਼ ਮਿਲ ਜਾਏ, ਇਹ ਵਸਤੂ ਮਿਲ ਜਾਏ। ਇੱਦਾਂ ਦਾ ਕੋਈ ਵੀ ਫੁਰਨਾ, ਕੋਈ ਵੀ ਮਨੋਰਥ ਮਹਾਰਾਜ ਜੀ ਮੇਰੇ ਮਨ ਵਿੱਚ ਨਹੀਂ ਫੁਰਦਾ, ਮੇਰੇ ਹਿਰਦੇ ਵਿੱਚ ਨਹੀਂ ਫੁਰਦਾ।
ਲੋਕਨ ਲਖਿਓ ਕਸਰ ਕੁਛ ਹੋਈ।
ਮਹਾਰਾਜ, ਲੋਕ ਇਹ ਸਮਝਦੇ ਨੇ ਵੀ ਸ਼ਾਇਦ ਮੈਨੂੰ ਕੋਈ ਉਪਰੀ ਕਸਰ ਹੋ ਗਈ ਹੈ, ਮੇਰੀ ਤਾਂ ਅੰਦਰ ਦੀ ਇਹ ਹਾਲਤ ਹੈ। ਪਰ ਇਹ ਲੋਕ ਇਹ ਸਮਝਦੇ ਨੇ, ਖੁਦ ਮੇਰੇ ਮਾਂ ਬਾਪ ਵੀ ਇਹੀ ਸਮਝਦੇ ਨੇ ਕਿ ਸ਼ਾਇਦ ਮੈਨੂੰ ਕੋਈ ਉਪਰੀ ਕਸਰ ਹੋ ਗਈ ਹੈ, ਕੋਈ ਭੂਤ ਪ੍ਰੇਤ ਚਿੰਬੜ ਗਿਆ, ਕੋਈ ਪਰਛਾਵਾਂ ਪੈ ਗਿਆ ਕਿਸੇ ਭੂਤ ਪ੍ਰੇਤ ਦਾ। ਮਹਾਰਾਜ, ਏਦਾਂ ਇਹ ਸਾਰੇ ਲੋਕ ਸਮਝਦੇ ਹਨ।
ਆਪ ਮੈਂ ਸ਼ਰਣ ਆਪ ਕੀ ਪਰਿਓ, ਸ਼ਬਦ ਤੁਮਾਰੇ ਇਹ ਗੁਣ ਕਰਿਓ।
ਮਹਾਰਾਜ ਜੀ, ਹੁਣ ਮੈਂ ਤੁਹਾਡੀ ਸ਼ਰਣ ਵਿੱਚ ਪੈ ਗਿਆ ਹਾਂ, ਤੁਹਾਡਾ ਸ਼ਬਦ ਪੜ੍ਹ ਕੇ ਤੁਹਾਡੇ ਸ਼ਬਦ ਨੇ ਮੇਰੇ ਤੇ ਇਹ ਉਪਕਾਰ ਕੀਤਾ ਹੈ। ਆਨੰਦ ਸਾਹਿਬ ਦਾ ਜੋ ਪਾਵਨ ਸ਼ਬਦ ਮੈਂ ਪੜ੍ਹਿਆ ਸੀ, ਉਸ ਸ਼ਬਦ ਨੇ ਮੇਰੇ ਤੇ ਉਪਕਾਰ ਕੀਤਾ ਹੈ ਕਿ ਮੇਰੇ ਮਨ ਦੀ ਅਵਸਥਾ ਵੈਰਾਗਮਈ ਬਣ ਗਈ ਹੈ। ਔਰ ਮਹਾਰਾਜ, ਮੈਂ ਸਭ ਕੁਝ ਛੱਡ ਕੇ, ਤਿਆਗ ਕੇ ਤੁਹਾਡੀ ਸ਼ਰਨ ਵਿੱਚ ਪੈ ਗਿਆ ਹਾਂ।
ਸੁਣ ਕਰ ਸ਼੍ਰੀ ਮੁਖ ਤੇ ਗੁਰ ਬੋਲੇ।
ਭਾਈ ਆਨੰਦ ਸਿੰਘ ਦੇ ਇਹ ਸਾਰੇ ਬਚਨ ਗੁਰੂ ਕਲਗੀਧਰ ਜੀ ਨੇ ਸੁਣੇ ਹਨ। ਸੁਣ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਬੋਲੇ,
ਸੁੱਤ ਪਰ ਭਰਮ ਕਰਿਓ ਕਿਉਂ ਡੋਲੇ।
ਜਿਹੜੇ ਆਨੰਦ ਸਿੰਘ ਦੇ ਮਾਂ ਬਾਪ ਸੀ ਨਾ, ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਇਹਦੀ, ਉਹਨਾਂ ਨੂੰ ਮਹਾਰਾਜ ਜੀ ਕਹਿੰਦੇ, ਭਾਈ ਤੁਸੀਂ ਆਪਣੇ ਪੁੱਤਰ ਤੇ ਭਰਮ ਕਿਉਂ ਕਰਦੇ ਹੋ, ਆਪਣੇ ਪੁੱਤਰ ਤੇ ਏਦਾਂ ਦਾ ਭਰਮ ਕਰਕੇ ਕਿਉਂ ਡੋਲਦੇ ਹੋ।
ਤਜੋ ਭਰਮ ਨਾ ਜੋ ਔਰ ਹੋਈ।
ਤੁਹਾਡੇ ਮਨ ਵਿੱਚ ਜਿਹੜਾ ਭਰਮ ਹੈ, ਉਹ ਭਰਮ ਆਪਣੇ ਹਿਰਦੇ ਦਾ ਛੱਡ ਦਿਓ, ਆਪਣੇ ਹਿਰਦੇ ਦਾ ਭਰਮ ਤਿਆਗ ਦਿਓ।
ਭੂਤ ਪ੍ਰੇਤ ਇਸ ਰੋਗ ਨਾ ਕੋਈ।
ਤੁਹਾਡੇ ਬੱਚੇ ਨੂੰ ਕੋਈ ਭੂਤ ਪ੍ਰੇਤ ਨਹੀਂ ਚਿੰਬੜਿਆ ਹੋਇਆ, ਉਹਨਾਂ ਨੂੰ ਭਰਮ ਸੀ ਵੀ ਸਾਡੇ ਬੱਚੇ ਨੂੰ ਕੋਈ ਭੂਤ ਪ੍ਰੇਤ ਚਿੰਬੜ ਗਿਆ, ਉਪਰੀ ਸ਼ਾਇਦ ਸਾਡੇ ਬੱਚੇ ਤੇ ਕੋਈ ਪ੍ਰਭਾਵਿਤ ਕਰ ਗਈ, ਇਹਦੇ ਤੇ ਛਾਂ ਪੈ ਗਈ। ਏਦਾਂ ਕਈ ਸੋਚ ਲੈਂਦੇ ਨੇ, ਕਈਆਂ ਦੀ ਮਾਨਸਿਕ ਅਵਸਥਾ ਕੁਝ ਵਿਚਲਿਤ ਹੁੰਦੀ ਹੈ ਤੇ ਮਾਂ ਬਾਪ ਸਮਝਣ ਲੱਗ ਪੈਂਦੇ ਨੇ ਵੀ ਸਾਡੇ ਬੱਚੇ ਤੇ ਕੋਈ ਭੂਤ ਪ੍ਰੇਤ ਦਾ ਪਰਛਾਵਾਂ ਪੈ ਗਿਆ ਜਾਂ ਕਿਸੇ ਨੇ ਕੁਝ ਕਰ ਦਿੱਤਾ। ਫਿਰ ਉਹ ਸਿਆਣਿਆਂ ਬਾਬਿਆਂ ਕੋਲ ਤੁਰ ਪੈਂਦੇ ਨੇ। ਅੱਗੋਂ ਬਾਬੇ ਸਿਆਣੇ ਜਿਹੜੇ ਬੈਠੇ ਨੇ ਥਾਵਾਂ ਥਾਵਾਂ ਤੇ, ਉਹ ਸਿਆਣੇ ਤੇ ਆਪੇ ਬਣ ਜਾਂਦੇ ਨੇ, ਜੇ ਆਪ ਮੂਰਖ ਬਣ ਕੇ ਉਹਨਾਂ ਕੋਲ ਤੁਰ ਗਏ ਉਹ ਆਪੇ ਹੀ ਸਿਆਣੇ ਨੇ। ਜਦੋਂ ਆਪ ਮੂਰਖ ਬਣ ਕੇ ਤੁਰ ਪਏ ਉਹਨਾਂ ਕੋਲ, ਫਿਰ ਉਹ ਆਪੇ ਸਿਆਣੇ ਬਣ ਜਾਂਦੇ ਨੇ। ਉਹ ਫਿਰ ਕਹਿੰਦੇ ਨੇ ਜੀ ਹਾਂ, ਤੁਹਾਡੇ ਹੀ ਪਰਿਵਾਰ ਚੋਂ ਹੈ ਕੋਈ ਜਿਹਨੇ ਇਹਦੇ ਤੇ ਕੁਝ ਕੀਤਾ ਹੋਇਆ, ਤੁਹਾਡੇ ਹੀ ਟੱਬਰ ਚੋਂ ਹੈ, ਉਹਨੇ ਇਹਨੂੰ ਮਸਾਣੀ ਖਵਾ ਦਿੱਤੀ ਹੈ। ਮਸਾਣੀ ਇਹੋ ਜਿਹੀ ਖਵਾਈ ਆ ਵੀ ਹੁਣ ਉਹ ਕੱਢਣੀ ਬੜੀ ਔਖੀ ਹੈ। ਤੇ ਏਦਾਂ ਦੀਆਂ ਗੱਲਾਂ ਬਣਾ ਬਣਾ ਕੇ ਉਹ ਫਿਰ ਲੋਕਾਂ ਦੀ ਲੁੱਟ ਖਸੁੱਟ ਕਰਦੇ ਨੇ। ਖਾਲਸਾ ਜੀ, ਸੁਚੇਤ ਹੋਣ ਦੀ ਲੋੜ ਹੈ। ਕਲਗੀਧਰ ਜੀ ਇਹਨਾਂ ਨੂੰ ਕਹਿ ਰਹੇ ਨੇ, ਮਹਾਰਾਜ ਕਹਿੰਦੇ ਤੁਹਾਡੇ ਬੱਚੇ ਦੇ ਮਨ ਚ ਵੈਰਾਗ ਹੈ, ਇਹਨੂੰ ਕੋਈ ਭੂਤ ਪ੍ਰੇਤ ਨਹੀਂ ਚੰਬੜਿਆ ਹੋਇਆ ਕਿ ਤੁਸੀਂ ਆਪਣੇ ਮਨ ਚ ਭਰਮ ਕਰੀ ਜਾ ਰਹੇ ਹੋ, ਇਹ ਭਰਮ ਤੁਸੀਂ ਆਪਣੇ ਹਿਰਦੇ ਚੋਂ ਕੱਢ ਦਿਓ।
ਜਾਗੇ ਪ੍ਰਥਮ ਭਾਗ ਇਸ ਕੇਰੇ।
ਤੁਹਾਡੇ ਇਸ ਬੱਚੇ ਆਨੰਦ ਸਿੰਘ ਦੇ ਕੋਈ ਵੱਡੇ ਭਾਗ ਜਾਗੇ ਹਨ, ਇਹਦੇ ਕੋਈ ਕੀਤੇ ਹੋਏ ਚੰਗੇ ਕਰਮ ਜਾਗੇ ਹਨ।
ਮਿਲ ਤੁਮ ਗੈਲ ਨਾ ਪਰੋ ਵਡੇਰੇ।
ਮਹਾਰਾਜ ਜੀ ਕਹਿੰਦੇ ਤੁਸੀਂ ਹੁਣ ਇਹਦੇ ਨਾਲ ਮਿਲ ਕੇ ਇਹਦੇ ਪਿੱਛੇ ਨਾ ਪਵੋ, ਇਹ ਜਿਸ ਰਾਹ ਚੱਲੇਗਾ ਇਹਨੂੰ ਚੱਲਣ ਦਿਓ, ਅਸੀਂ ਆਪੇ ਇਹਨੂੰ ਰਸਤਾ ਦੱਸਾਂਗੇ।
ਤੁਮ ਕੋ ਸੁਤ ਬਖਸ਼ਿਓ ਗੁਰ ਔਰ।
ਤੁਸੀਂ ਇਹ ਸਮਝੋ ਕਿ ਤੁਸੀਂ ਆਪਣਾ ਪੁੱਤਰ ਗੁਰੂ ਨੂੰ ਬਖਸ਼ ਦਿੱਤਾ, ਗੁਰੂ ਨੂੰ ਭੇਟ ਕਰ ਦਿੱਤਾ, ਤੇ ਤੁਹਾਡੇ ਪੁੱਤਰ ਨੂੰ ਹੁਣ ਗੁਰੂ ਬਖਸ਼ੇਗਾ।
ਬੈਠੋ ਨਿਸ਼ਚੇ ਕਰ ਨਿਜ ਠੌਰ।
ਜਾਓ ਤੁਸੀਂ ਆਪਣੀ ਜਗ੍ਹਾ ਤੇ ਆਪਣੇ ਮਨ ਚ ਨਿਸ਼ਚਾ ਕਰਕੇ ਬੈਠੋ।
ਇਸ ਕੋ ਆਪੇ ਹਮ ਸਮਝਾਵੇ।
ਤੁਹਾਡੇ ਇਸ ਬੱਚੇ ਨੂੰ ਅਸੀਂ ਆਪੇ ਸਮਝਾਵਾਂਗੇ। ਇਹਨੂੰ ਜੋ ਸਮਝਾਣਾ ਉਹ ਅਸੀਂ ਆਪੇ ਸਮਝਾਵਾਂਗੇ।
ਚਲੇ ਪੰਥ ਜੇ ਤਿਸੇ ਚਲਾਵੇ,
ਜਿਹੜੇ ਰਸਤੇ ਚੱਲਣਾ ਚਾਹੇਗਾ ਉਸ ਰਸਤੇ ਨੂੰ ਚਲਾਵਾਂਗੇ। ਇਹਨੂੰ ਰਸਤੇ ਅਸੀਂ ਦੱਸ ਦੇਣੇ ਨੇ, ਜਿਹੜੇ ਰਸਤੇ ਚੱਲਣਾ ਪਸੰਦ ਕਰੇਗਾ ਉਸੇ ਰਸਤੇ ਅਸੀਂ ਇਹਨੂੰ ਚਲਾਵਾਂਗੇ।
ਇਸ ਤਜ ਜਾਓ ਆਪਣ ਘਰ ਪਾਛੇ,
ਤੁਸੀਂ ਏਦਾਂ ਕਰੋ ਵੀ ਇਹਨੂੰ ਇੱਥੇ ਸਾਡੇ ਕੋਲ ਛੱਡ ਜਾਓ ਔਰ ਤੁਸੀਂ ਆਪਣੇ ਘਰ ਚਲੇ ਜਾਓ। ਇਹਨੂੰ ਇੱਥੇ ਰਹਿਣ ਦਿਓ ਸਾਡੇ ਕੋਲ ਆਨੰਦਪੁਰ ਸਾਹਿਬ ਵੀ, ਤੇ ਤੁਸੀਂ ਆਪਣੇ ਘਰ ਵਾਪਸ ਚਲੇ ਜਾਓ।
ਸਿੱਖਣੀ ਵੀ ਇਸ ਕੀ ਰਹਿ ਆਛੇ,
ਕਹਿੰਦੇ ਵੀ ਜਿਹੜੀ ਸਿੱਖਣੀ ਹੈ ਉਹ ਵੀ ਭਲੀ ਪ੍ਰਕਾਰ ਨਾਲ ਇੱਥੇ ਰਹਿਣ ਦਿਓ, ਉਹਨੂੰ ਵੀ ਇੱਥੇ ਰਹਿ ਕੇ ਸੇਵਾ ਕਰਨ ਦਿਓ।
ਆਪੇ ਹੋਏ ਕੁਟੰਬੀ ਰਹਿ,
ਆਪੇ ਹੀ ਇਹ ਤੁਹਾਡਾ ਬੱਚਾ ਕੁਟੰਬੀ ਬਣ ਕੇ ਰਹੇਗਾ, ਗ੍ਰਿਸਤੀ ਬਣ ਕੇ ਪਰਿਵਾਰ ਦੇ ਵਿੱਚ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਇਹ ਆਪੇ ਖੁਦ ਨਿਭਾਵੇਗਾ।
ਭਲੋ ਬੁਰੋ ਜਬ ਭੇਵ ਕੂਲੇ ਹੈ,
ਜਦੋਂ ਭਲੇ ਤੇ ਬੁਰੇ ਦਾ ਭੇਦ ਪਛਾਣ ਲਏਗਾ ਤੇ ਫਿਰ ਆਪੇ ਸਮਝ ਜਾਏਗਾ। ਅਸੀਂ ਇਹਨੂੰ ਸਮਝਾ ਦਿਆਂਗੇ ਸਾਰੀ ਗੱਲ, ਜਿਹੜਾ ਰਸਤੇ ਤੇ ਚੱਲਣਾ ਚਾਹੁੰਦਾ ਇਹਨੂੰ ਰਸਤੇ ਦੋਵੇਂ ਦੱਸ ਦੇਣੇ ਨੇ ਅਸੀਂ, ਜਿਹੜਾ ਰਸਤਾ ਇਹਨੂੰ ਚੰਗਾ ਲੱਗੇਗਾ ਉਸ ਰਸਤੇ ਤੇ ਚੱਲ ਪਵੇ।
ਸਿੱਖ ਸਿੱਖਣੀ ਸੁਣ ਗੁਰਬੈਨ,
ਇਸ ਸਿੱਖ ਤੇ ਸਿੱਖਣੀ ਨੇ ਸਤਿਗੁਰੂ ਕਲਗੀਧਰ ਜੀ ਦੇ ਬਚਨ ਸੁਣੇ।
ਹਰ ਕੈ ਬੰਦੇ ਗਮ ਨੇ ਐਨ,
ਕਿ ਸਤਿਗੁਰੂ ਜੀ ਨੇ ਸਾਡੀ ਬੇਨਤੀ ਮੰਨ ਲਈ ਹੈ, ਚਲੋ ਸਾਡਾ ਬੱਚਾ ਠੀਕ ਹੋ ਜਾਏਗਾ। ਗੁਰੂ ਸਾਹਿਬ ਨੇ ਵਿਸ਼ਵਾਸ ਦਿੱਤਾ, ਭਰੋਸਾ ਦਿੱਤਾ, ਇਹ ਖੁਸ਼ ਹੋ ਕੇ ਆਪਣੇ ਘਰ ਵਾਪਸ ਚਲੇ ਗਏ।
ਰਹਿਓ ਆਨੰਦ ਸਿੰਘ ਟਿਗਨਾਥ,
ਆਨੰਦ ਸਿੰਘ ਸਤਿਗੁਰਾਂ ਦੇ ਕੋਲ ਰਿਹਾ ਕਲਗੀਧਰ ਜੀ ਦੇ ਚਰਨਾਂ ਵਿੱਚ। ਮਹਾਰਾਜ ਜੀ ਨੇ ਕਿਹਾ ਤੂੰ ਇੱਥੇ ਹੀ ਰਹਿ, ਤੇਰੇ ਮਾਤਾ ਪਿਤਾ ਨੂੰ ਜਾਣ ਦਿੰਦੇ ਆ, ਉਹਨਾਂ ਨੂੰ ਚਲੇ ਜਾਣ ਦੇ, ਤੂੰ ਸਾਡੇ ਕੋਲ ਇੱਥੇ ਰਹਿਣਾ ਕਰ। ਗੁਰੂ ਸਾਹਿਬ ਦਾ ਬਚਨ ਮੰਨ ਕੇ ਭਾਈ ਆਨੰਦ ਸਿੰਘ ਮਹਾਰਾਜ ਜੀ ਦੇ ਕੋਲ ਰਹਿਣ ਲੱਗਾ।
ਬੈਠੇ ਨਿਕਟ ਜੋਰ ਜੁਗ ਹੱਥ,
ਦੋਵੇਂ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਨੰਦ ਸਿੰਘ ਬੈਠਦਾ ਹੈ।
ਇੱਕ ਦਿਨ ਆਪਣੇ ਨਿਕਟ ਹਕਾਰਾ,
ਤਾਂ ਕੁਝ ਦਿਨ ਬੀਤ ਗਏ, ਆਨੰਦ ਸਿੰਘ ਉੱਥੇ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਰਹਿੰਦਾ। ਇੱਕ ਦਿਨ ਮਹਾਰਾਜ ਜੀ ਨੇ ਭਾਈ ਆਨੰਦ ਸਿੰਘ ਨੂੰ ਆਪਣੇ ਕੋਲ ਬੁਲਾਇਆ, ਮਹਾਰਾਜ ਜੀ ਨੇ ਆਪਣੀ ਸਭਾ ਵਿੱਚ ਬੁਲਾਇਆ।
ਸ਼੍ਰੀ ਮੁਖ ਤੇ ਗੁਰ ਮ੍ਰਿਦੁਲ ਉਚਾਰਾ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਮ੍ਰਿਦੁਲ ਕੋਮਲ ਜੇ ਸੁਭਾਅ ਨਾਲ ਬੋਲੇ।
ਸੁਣੋ ਨੀਂਗਰਾ ਦੇ ਹਮ ਭੇਟਾ,
ਮਹਾਰਾਜ ਜੀ ਕਹਿਣ ਲੱਗੇ ਹੇ ਨੀਂਗਰਾ ਤੈਨੂੰ ਅਸੀਂ ਇੱਕ ਭੇਟਾ ਦਿੰਨੇ, ਯਾਨੀ ਕਿ ਸਿੱਖਿਆ ਦਿੰਨੇ। ਨੀਂਗਰਾ ਕਹਿੰਦੇ ਨੇ ਲੜਕੇ ਨੂੰ, ਹਾਲੇ 18 ਕ ਸਾਲ ਦੀ ਉਮਰ ਸੀ ਨਾ, ਬਾਲਕ ਹੀ ਸੀ। ਮਹਾਰਾਜ ਕਹਿੰਦੇ ਹੇ ਨੀਂਗਰਾ ਤੈਨੂੰ ਅਸੀਂ ਇੱਕ ਸਿੱਖਿਆ ਦਿੰਦੇ ਹਾਂ, ਉਹ ਸਿੱਖਿਆ ਤੂੰ ਸੁਣ ਲੈ, ਫਿਰ ਜਿਵੇਂ ਤੂੰ ਚੱਲਣਾ ਉਸੇ ਤਰ੍ਹਾਂ ਚੱਲਣੀ, ਜਿਹੜਾ ਰਸਤਾ ਤੈਨੂੰ ਚੰਗਾ ਲੱਗੇ ਉਸੇ ਰਸਤੇ ਚੱਲ ਪਵੀਂ।
ਇਤ ਰੁੱਖ ਕਰ ਇੰਦਰੈਨ ਸਮੇਟ,
ਮਹਾਰਾਜ ਜੀ ਕਹਿੰਦੇ ਸਾਡੇ ਵੱਲ ਧਿਆਨ ਪੂਰਾ ਕਰ ਲੈ ਤੇ ਇੰਦਰੀਆਂ ਨੂੰ ਸਮੇਟ ਲੈ, ਔਰ ਜਿਹੜੀ ਗੱਲ ਅਸੀਂ ਕਹਿਣ ਲੱਗੇ ਆ ਨਾ ਪੂਰੇ ਧਿਆਨ ਨਾਲ ਇਕਾਗਰਤਾ ਨਾਲ ਸੁਣੀ।
ਬਹੁਰ ਕਰੋ ਜਿਮ ਓਰਿਆ ਬਿਲਾਕੀ,
ਚੰਗੀ ਤਰ੍ਹਾਂ ਧਿਆਨ ਨਾਲ ਸਾਡੀ ਗੱਲ ਸੁਣੀ, ਮੁੜ ਕੇ ਜੋ ਤੇਰੇ ਮਨ ਦੀ ਅਭਿਲਾਖਾ ਹੋਵੇ, ਤੇਰੇ ਮਨ ਦੀ ਜੋ ਇੱਛਾ ਹੋਵੇ ਤੂੰ ਉਹੀ ਕਰੀ।
ਪ੍ਰਥਮ ਪਨੇ ਨਿਰਵ੍ਰਿਤ ਕੀ ਸਾਖੀ,
ਮਹਾਰਾਜ ਜੀ ਕਹਿੰਦੇ ਪਹਿਲਾਂ ਤੈਨੂੰ ਨਿਰਵ੍ਰਿਤੀ ਦੀ ਸਾਖੀ ਕਹਿੰਦੇ ਆ, ਕਿ ਨਿਰਵ੍ਰਿਤੀ ਮਾਰਗ ਜਿਹੜਾ ਉਹ ਤੈਨੂੰ ਪਹਿਲਾਂ ਦੱਸਦੇ ਆ। ਜੇ ਤੂੰ ਨਿਰਵ੍ਰਿਤੀ ਮਾਰਗ ਦੇ ਤੇ ਚੱਲਣਾ ਤਾਂ ਤੈਨੂੰ ਨਿਰਵ੍ਰਿਤੀ ਦੇ ਮਾਰਗ ਦੀ ਜਿਹੜੀ ਸਾਖੀ ਹੈ ਉਹ ਅਸੀਂ ਤੈਨੂੰ ਪਹਿਲਾਂ ਦੱਸਦੇ ਹਾਂ।
ਬਨ ਮੈਂ ਤਪ ਸੀ ਇੱਕ ਤਪ ਕਰਤ,
ਮਹਾਰਾਜ ਜੀ ਕਹਿੰਦੇ ਸੁਣੋ, ਆਨੰਦ ਸਿੰਘ ਜੀ ਇੱਕ ਤਪਸਵੀ ਸੀ ਜੋ ਜੰਗਲ ਚ ਰਹਿੰਦਾ ਸੀ ਔਰ ਜੰਗਲ ਦੇ ਵਿੱਚ ਉਹ ਤਪੱਸਿਆ ਕਰਦਾ ਸੀ। ਬੜਾ ਗੂੜ ਤਪਸਵੀ ਸੀ ਔਰ ਬੜੀ ਭਾਰੀ ਤਪੱਸਿਆ ਕਰਦਾ ਹੈ।
ਹਿਰਦੈ ਸੰਤੋਖ ਪ੍ਰਾਣ ਕੋ ਤਰਤ,
ਤਪੱਸਿਆ ਕਰਕੇ ਉਹ ਆਪਣੇ ਮਨ ਚ ਸੰਤੋਖ ਰੱਖਦਾ, ਉਹਨੇ ਪ੍ਰਣ ਰੱਖਿਆ ਹੋਇਆ ਕਿ ਸੰਤੋਖੀ ਬਣ ਕੇ ਰਹਿਣਾ। ਸੰਤੋਖ ਦੀ ਬਿਰਤੀ ਉਸ ਤਪਸਵੀ ਦੇ ਮਨ ਵਿੱਚ ਬਣੀ ਹੋਈ ਹੈ।
ਔਰ ਟਿਗਰਾ ਕੁਟੀ ਮੈਂ ਬੈਸਾ।
ਜੰਗਲ ਵਿਚ ਇਕ ਕੁਟੀਆ ਹੈ, ਓਹਦੇ ਵਿਚ ਉਹ ਬੈਠਾ ਰਹਿੰਦਾ। ਨੇੜੇ ਹੀ ਇਕ ਨਗਰ ਸੀ, ਥੋੜੀ ਦੂਰੀ ਤੇ ਜਿੱਥੇ ਉਹ ਰਹਿੰਦਾ ਸੀ ਜੰਗਲ ਵਿਚ ਕੁਟੀਆ ਚ, ਉਹਦੇ ਤੋਂ ਉਹਦੀ ਕੁਟੀਆ ਤੋਂ ਕੁਝ ਕੁ ਦੂਰੀ ਦੇ ਉੱਤੇ ਇਕ ਨਗਰ ਸੀ।
ਦੇਤ ਨਾਰ ਨਾਰ ਅਚਵੇਂ ਤੈਸਾ।
ਉਹ ਜਿਹੜੇ ਨਗਰ ਦੇ ਲੋਕ ਸਨ, ਉਹ ਜਿਸ ਤਰ੍ਹਾਂ ਦਾ ਭੋਜਨ ਦੇ ਜਾਂਦੇ ਸੀ ਤਪਸਵੀ ਨੂੰ, ਕੁਟੀਆ ਚ ਬੈਠੇ ਨੂੰ ਇਹ ਤਪ ਕਰਦਾ ਰਹਿੰਦਾ ਸੀ, ਉਹ ਪਿੰਡ ਵਾਲਿਆਂ ਨੇ ਭੋਜਨ ਦੇ ਜਾਣਾ ਜਿਸ ਤਰ੍ਹਾਂ ਦਾ ਵੀ ਹੋਣਾ, ਰੁੱਖਾ ਮਿੱਸਾ ਜਿਸ ਤਰ੍ਹਾਂ ਦਾ ਵੀ ਹੋਣਾ, ਇਹਨੇ ਸਬਰ ਤੇ ਸੰਤੋਖ ਨਾਲ ਛਕ ਲੈਣਾ ਤੇ ਰੱਬ ਦੀ ਬੰਦਗੀ ਕਰਨੀ। ਏਦਾਂ ਦਾ ਤਪਸਵੀ ਸੀ ਕਿ ਰੁੱਖੀ ਸੁੱਖੀ ਜਿਹੋ ਜਿਹੀ ਮਿਲਦੀ ਸੀ ਨਗਰ ਨਿਵਾਸੀ ਦੇ ਜਾਂਦੇ ਸਨ, ਉਹ ਇਹ ਛਕ ਲੈਂਦਾ ਸੀ।
ਅਲਪ ਬੋਤ ਕੈ ਸਵਾਦ ਕੁਸਵਾਦ।
ਜੇ ਕੋਈ ਇੱਕ ਪ੍ਰਸ਼ਾਦਾ ਦੇ ਜਾਂਦਾ ਥੋੜਾ ਤਾਂ ਉਹਨਾਂ ਛਕ ਲੈਂਦਾ, ਜੇ ਕੋਈ ਪੰਜ ਦੇ ਜਾਂਦਾ ਤੇ ਪੰਜ ਛਕ ਲੈਂਦਾ, ਜੇ ਕੋਈ ਸਵਾਦੀ ਦੇ ਜਾਂਦਾ ਤਾਂ ਸਵਾਦ ਛਕ ਲੈਂਦਾ, ਜੇ ਕੋਈ ਬੇਸਵਾਦਾ ਦੇ ਜਾਂਦਾ ਵੀ ਲੂਣ ਘੱਟ ਪਿਆ ਜਾਂ ਮਿਰਚਾਂ ਜ਼ਿਆਦਾ ਪੈ ਗਈਆਂ, ਇੱਦਾਂ ਦਾ ਕੋਈ ਬੇਸਵਾਦਾ ਵੀ ਦੇ ਜਾਂਦਾ। ਕਈ ਵਾਰੀ ਕੋਈ ਬਾਸੀ ਰੋਟੀਆਂ ਵੀ ਚਲੋ ਸਾਡੇ ਘਰ ਚ ਕਿਸੇ ਨੇ ਨਹੀਂ ਖਾਣੀਆਂ ਤਾਂ ਸਾਧ ਨੂੰ ਹੀ ਦੇ ਦਈਏ, ਇੱਦਾਂ ਦੇ ਵੀ ਲੋਕ ਹੁੰਦੇ ਨੇ। ਉਹ ਕਹਿੰਦੇ ਚਲੋ ਅਸੀਂ ਨਹੀਂ ਖਾਣੀਆਂ ਤੇ ਬਾਸੀ ਰੋਟੀਆਂ ਜਿਹੜੀਆਂ ਨੇ ਕੋਈ ਸਾਧ ਖਾ ਲੇਗਾ, ਉਹਨਾਂ ਨੂੰ ਕੀ ਹੈ। ਇੱਦਾਂ ਦਾ ਬੇਸਵਾਦਾ ਭੋਜਨ ਵੀ ਦੇ ਜਾਣਾ, ਜਿਹੋ ਜਿਹਾ ਵੀ ਮਿਲਣਾ ਉਹ ਤਪਸਵੀ ਨੇ ਉਹੋ ਜਿਹਾ ਭੋਜਨ ਛਕ ਲੈਣਾ।
ਚੂਨ ਸਾਗ ਦੁੱਧ ਕੈ ਦੱਦ ਆਦ।
ਭਾਵੇਂ ਕੋਈ ਆਟੇ ਦੀਆਂ ਰੋਟੀਆਂ ਦੇ ਜਾਂਦਾ ਕਣਕ ਦੀਆਂ, ਭਾਵੇਂ ਕੋਈ ਬਾਜਰੇ ਦੀਆਂ, ਭਾਵੇਂ ਕੋਈ ਸਾਗ ਦੇ ਜਾਂਦਾ, ਉਹ ਵੀ ਅੱਜ ਅੱਧ ਰਿੱਧਾ ਉਦਾਂ ਦਾ ਹੀ ਛਕ ਲੈਂਦਾ। ਦੁੱਧ ਦੇ ਜਾਂਦਾ ਤਾਂ ਦੁੱਧ ਛਕ ਲੈਂਦਾ, ਕੋਈ ਦਹੀਂ ਦੇ ਜਾਂਦਾ ਤਾਂ ਦਹੀਂ ਛਕ ਲੈਂਦਾ।
ਦਇਓ ਦਈ ਕੋ ਲੱਖ ਸੋ ਖਾਏ।
ਜਿਸ ਤਰ੍ਹਾਂ ਦਾ ਵੀ ਕੋਈ ਇਹ ਸਮਝਦਾ ਕਿ ਦਇਓ ਦਇਓ ਪੈਂਦੇ ਨੇ ਪਰਮੇਸ਼ਰ ਨੂੰ, ਕਿ ਪਰਮੇਸ਼ਰ ਨੇ ਈਸ਼ਵਰ ਨੇ ਮੈਨੂੰ ਦਿੱਤਾ ਤੇ ਈਸ਼ਵਰ ਦਾ ਦਿੱਤਾ ਸਮਝ ਕੇ ਛਕ ਲੈਂਦਾ ਸੀ। ਉਹ ਇਹ ਨਹੀਂ ਸੀ ਸਮਝਦਾ ਕਿ ਬੰਦੇ ਦੇ ਕੇ ਗਏ ਨੇ, ਇਹ ਸਮਝਦਾ ਸੀ ਕਿ ਈਸ਼ਵਰ ਨੇ ਦਿੱਤਾ, ਪਰਮੇਸ਼ਵਰ ਨੇ ਦਿੱਤਾ, ਤੇ ਜਿਸ ਤਰ੍ਹਾਂ ਦਾ ਪਰਮੇਸ਼ਵਰ ਨੇ ਦਿੱਤਾ ਉਸ ਤਰ੍ਹਾਂ ਦਾ ਛਕ ਲੈਂਦਾ ਹੈ।
ਪ੍ਰਾਣ ਆਪਾਨ ਸੁਜੋਗ ਕਮਾਏ।
ਔਰ ਆਪਣੀ ਪ੍ਰਾਣਾਂ ਦੀ ਸਾਧਨਾ ਕਰਦਿਆਂ, ਪ੍ਰਾਣ ਆਪਾਨ ਜਿਹੜੇ ਪੰਜ ਪ੍ਰਾਣ ਨੇ ਸਾਡੇ ਸਰੀਰ ਵਿੱਚ, ਉਹਨਾਂ ਦੇ ਨਾਲ ਉਹ ਯੋਗ ਦੀ ਕਮਾਈ ਕਰਦਾ ਹੈ।
ਦਵਾਦਸ਼ ਭੇਦ ਅਨਾਹਦ ਸੁਣ ਕੇ।
ਖਾਲਸਾ ਜੀ, ਸਾਡੇ ਸਰੀਰ ਦੇ ਵਿੱਚ 6 ਚੱਕਰ ਨੇ, 6 ਚੱਕਰਾਂ ਵਿੱਚ ਇੱਕ ਚੱਕਰ ਦਾ ਨਾਮ ਹੈ ਅਨਾਹਦ ਚੱਕਰ, ਜਿੱਥੇ ਸਾਡਾ ਹਿਰਦਾ ਹੈ ਨਾ, ਹਿਰਦੇ ਦੇ ਕੋਲੇ ਦਾ ਨਿਵਾਸ ਹੈ, ਇਹਨੂੰ ਅਨਾਹਦ ਚੱਕਰ ਕਹਿੰਦੇ ਨੇ। ਇਹਦੀਆਂ 12 ਪੰਖੜੀਆਂ ਨੇ, 12 ਪੰਖੜੀਆਂ ਨੇ ਇਹਦੀਆਂ। ਉਸ ਅਨਾਹਦ ਚੱਕਰ ਦੇ ਵਿੱਚ ਉਹ ਆਪਣੀ ਸੁਰਤ ਲਾਉਂਦਾ ਤੇ ਉੱਥੇ ਜਿਹੜਾ ਅਨਾਹਦ ਨਾਦ ਸੁਣਦਾ ਉਹਨੂੰ ਸੁਣ ਕੇ ਮਸਤ ਰਹਿੰਦਾ ਉਹ ਤਪਸਵੀ। ਉਹ ਜਿਹੜਾ ਅਨਾਹਦ ਨਾਦ ਹੈ, ਉਸ ਅਨਾਹਦ ਨਾਦ ਨੂੰ ਸੁਣ ਕੇ ਉਸ ਰਸ ਦੇ ਵਿੱਚ ਉਹ ਮਸਤ ਰਹਿੰਦਾ ਹੈ।
ਸਮਝ ਸਕਲ ਇੱਕ ਚਿੱਤ ਪਾ ਗੁਣ ਕੈ।
ਸਾਰੇ ਚੱਕਰਾਂ ਨੂੰ ਸਮਝ ਕੇ ਇੱਕ ਮਨ ਇੱਕ ਚਿੱਤ ਹੋ ਕੇ ਪੂਰਨ ਤੌਰ ਤੇ ਇਕਾਗਰਤਾ ਦਾ ਰਸ ਮਾਣਦਾ ਹੈ।
ਸਪਤ ਦਿਵਸ ਬੀਤੇ ਇੱਕ ਵਾਰ।
ਇੱਕ ਵਾਰ ਇਹੋ ਜਿਹਾ ਵੀ ਸਮਾਂ ਆ ਗਿਆ ਕਿ ਸਾਧਨਾ ਵਿੱਚ ਬੈਠਾ ਹੈ ਤਪਸਵੀ ਤੇ ਬੈਠੇ ਬੈਠੇ ਨੂੰ 7 ਦਿਨ ਬੀਤ ਗਏ। ਤਪ ਰੋਜ਼ ਕਰਦਾ ਸੀ, ਤਪੱਸਿਆ ਕਰਦਾ, ਤੋ ਤਪ ਕਰਦਿਆਂ ਕਰਦਿਆਂ 7 ਦਿਨ ਬਤੀਤ ਹੋ ਗਏ।
ਕਿਤ ਤੇ ਪਹੁੰਚੇ ਉਹ ਨਹੀਂ ਆਹਾਰ।
ਪਰਮੇਸ਼ਰ ਵੱਲੋਂ ਹੀ ਪਿੰਡ ਵਾਲਿਆਂ ਨੂੰ ਖਿਆਲ ਹੀ ਭੁੱਲ ਗਿਆ, ਇਹਨੂੰ ਕੋਈ ਰੋਟੀ ਦੇਣ ਹੀ ਨਹੀਂ ਆਇਆ ਤਪਸਵੀ। 7 ਦਿਨ ਬੀਤ ਗਏ, 7 ਦਿਨਾਂ ਚ ਕੋਈ ਰੋਟੀ ਦੇਣ ਨਹੀਂ ਆਇਆ, ਕਿਸੇ ਨੇ ਆ ਕੇ ਪ੍ਰਸ਼ਾਦਾ ਨਹੀਂ ਦਿੱਤਾ।
ਸੁਣੋ ਨੀਂਗਰਾ ਤਪੀ ਵਿਚਾਰਾ।
ਆਨੰਦ ਸਿੰਘ, ਜਦੋਂ 7 ਦਿਨ ਬੀਤ ਗਏ ਉਹ ਤਪਸਵੀ ਨੂੰ ਕੋਈ ਰੋਟੀ ਦੇਣ ਨਹੀਂ ਆਇਆ, ਤਪਸਵੀ ਨੇ ਫਿਰ ਆਪਣੇ ਮਨ ਚ ਵਿਚਾਰ ਕੀਤੀ, ਉਹਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ।
ਮੁਝ ਪਰ ਕੋਪ ਭਇਓ ਕਰ ਤਾਰਾ।
ਉਹਨੇ ਪਰਮਾਤਮਾ ਦਾ ਉਲਾਂਭਾ ਨਹੀਂ ਦਿੱਤਾ, ਰੱਬ ਦੇ ਵਿੱਚ ਕਸੂਰ ਨਹੀਂ ਕੱਢਿਆ। ਉਹ ਤਪਸਵੀ ਨੇ ਆਪਣੇ ਮਨ ਚ ਵਿਚਾਰ ਕੀਤੀ ਕਿ ਪਰਮੇਸ਼ਰ ਮੇਰੇ ਨਾਲੋਂ ਨਾਰਾਜ਼ ਹੋ ਗਿਆ, ਕਿਉਂਕਿ ਮੇਰੇ ਚ ਕਮੀ ਹੈ, ਮੇਰੇ ਵਿੱਚ ਕਮੀ, ਰੱਬ ਚ ਕਮੀ ਨਹੀਂ ਕੱਢੀ ਉਹਨੇ, ਕਹਿੰਦਾ ਮੇਰੇ ਵਿੱਚ ਕਮੀ ਹੈ ਤੇ ਪਰਮੇਸ਼ਰ ਜਿਹੜਾ ਹੈ ਕਰਤਾਰ ਜੋ ਹੈ ਉਹ ਮੇਰੇ ਨਾਲੋਂ ਰੁੱਸ ਗਿਆ, ਉਹ ਮੇਰੇ ਤੇ ਗੁੱਸੇ ਹੋ ਗਿਆ।
ਕਰ ਪਗ ਦੀਏ ਨਾ ਉਦਮ ਧਰੇ।
ਕਿਉਂ ਗੁੱਸੇ ਹੋਇਆ ਪਰਮੇਸ਼ਰ ਮੇਰੇ ਨਾਲ, ਉਹ ਕਿਉਂ ਗੁੱਸੇ ਹੋਇਆ? ਉਹ ਇਸ ਕਰਕੇ ਗੁੱਸੇ ਹੋਇਆ ਵੀ ਮੈਂ ਇਹਨੂੰ ਹੱਥ ਪੈਰ ਦਿੱਤੇ ਨੇ ਤੇ ਇਹ ਉਦਮ ਨਹੀਂ ਕਰਦਾ। ਇਹਨੂੰ ਹੱਥ ਪੈਰ ਦਿੱਤੇ ਨੇ ਕੰਮ ਕਰਨ ਨੂੰ, ਉਦਮ ਕਰਨ ਨੂੰ, ਤੇ ਉਦਮ ਨਹੀਂ ਕਰਦਾ, ਇਹਨੂੰ ਹੱਥ ਪੈਰ ਦਿੱਤੇ ਹੋਏ ਨੇ।
ਉਧਰ ਭਰਨ ਲੱਗ ਚਾਹੀਏ ਕਰੇ,
ਘੱਟੋ ਘੱਟ ਆਪਣਾ ਢਿੱਡ ਭਰਨ ਵਾਸਤੇ ਤਾਂ ਉਦਮ ਕਰਨਾ ਚਾਹੀਦਾ। ਹੱਥ ਪੈਰ ਦਿੱਤੇ ਨੇ ਇਹਨੂੰ, ਘੱਟੋ ਘੱਟ ਇੰਨਾ ਕ ਉਦਮ ਤਾਂ ਕਰੇ ਨਾ ਕਿ ਆਪਣਾ ਪੇਟ ਭਰ ਲਵੇ ਉਦਮ ਕਰਕੇ, ਹਿੰਮਤ ਕਰਕੇ। ਕਹਿੰਦੇ ਇਸੇ ਕਰਕੇ ਲੱਗਦਾ ਪਰਮਾਤਮਾ ਮੇਰੇ ਨਾਲ ਰੁੱਸ ਗਿਆ ਹੈ।
ਔਰ ਮੈਂ ਫਿਰ ਪਿੱਛ ਕਰੀਏ ਕੋਏ,
ਸੋਚਿਆ ਕਿ ਹੁਣ ਮੈਨੂੰ ਨਗਰ ਵਿੱਚ ਜਾ ਕੇ ਪਿੱਛਿਆ ਮੰਗਣੀ ਚਾਹੀਦੀ ਹੈ ਵੀ ਜੇ ਨਗਰ ਵਾਲੇ ਨਹੀਂ ਆਏ ਤੇ ਇਹਦਾ ਮਤਲਬ ਪਰਮਾਤਮਾ ਮੈਨੂੰ ਸੇਧ ਦੇ ਰਿਹਾ ਕਿ ਤੇਰੇ ਹੱਥ ਪੈਰ ਨੇ, ਤੂੰ ਆਪ ਕਿਉਂ ਨਹੀਂ ਜਾ ਕੇ ਮੰਗ ਕੇ ਖਾ ਲੈਂਦਾ। ਤੂੰ ਤਪਸਵੀ ਨੇ ਆਪਣੇ ਮਨ ਚ ਹੀ ਵਿਚਾਰ ਕਰ ਰਿਹਾ, ਕਿਉਂਕਿ ਤਪਸਵੀ ਦਾ ਸਾਧਕ ਦੀ ਤਾਂ ਆਪਣੇ ਮਨ ਨਾਲ ਹੀ ਗੱਲ ਹੁੰਦੀ ਹੈ, ਉਹ ਆਪਣੇ ਮਨ ਨਾਲ ਹੀ ਝਗੜਾ ਕਰਦਾ, ਮਨ ਨਾਲ ਹੀ ਸਾਂਝ ਕਰਦਾ, ਮਨ ਨਾਲ ਹੀ ਮਿੱਤਰਤਾ ਕਰਦਾ, ਸਾਰੀਆਂ ਗੱਲਾਂ ਮਨ ਨਾਲ ਹੀ ਕਰਦਾ। ਤੇ ਉਸ ਵਕਤ ਉਹ ਆਪਣੇ ਮਨ ਚ ਹੀ ਸੋਚ ਰਿਹਾ ਕਿ ਮੈਂ ਨਗਰ ਵਿੱਚ ਜਾ ਕੇ ਪਿੱਛਾ ਮੰਗਾ।
ਸੁਰ ਪੀ ਬੈਠ ਦੇਤ ਦੁੱਖ ਹੋਏ,
ਬੰਦਾ ਬੈਠਾ ਹੀ ਰਹੇ ਤੇ ਦੇਵਤੇ ਵੀ ਬੈਠਾ ਦੇਖ ਕੇ ਦੁੱਖ ਦਿੰਦੇ ਹਨ।
ਖਿੰਤਾ ਛਰੀ ਕੁਸ਼ਾਸਨ ਮਾਲਾ,
ਇਹਨੇ ਕੀ ਕੀਤਾ, ਤਪਸਵੀ ਨੇ ਆਪਣੇ ਗਲ ਚ ਝੋਲੀ ਪਾਈ ਤੇ ਹੱਥ ਵਿੱਚ ਛੜੀ ਫੜੀ, ਜਿਵੇਂ ਇੱਕ ਤਪਸਵੀ ਦਾ ਸਰੂਪ ਹੁੰਦਾ, ਗੋਦੜੀ ਗਲ ਚ ਪਾ ਲਈ, ਜਿਵੇਂ ਭਿਖਿਆ ਮੰਗਣ ਵਾਲਿਆਂ ਦਾ ਸਾਧੂਆਂ ਦਾ ਭੇਸ ਹੁੰਦਾ, ਉਹ ਜ਼ਰੂਰੀ ਹੁੰਦਾ ਇਹਨੂੰ ਬਣਾਉਣਾ। ਤੋ ਤਪਸਵੀ ਨੇ ਉਹ ਭੇਸ ਬਣਾਇਆ, ਗਲ ਵਿੱਚ ਝੋਲੀ ਪਾ ਲਈ, ਹੱਥ ਚ ਛੜੀ ਪਕੜ ਲਈ।
ਤਰੇ ਹੱਥ ਤੂੰਬਾ ਤਬ ਚਾਲਾ,
ਇੱਕ ਹੱਥ ਦੇ ਵਿੱਚ ਤੂੰਬਾ ਉਹ ਹੱਥ ਵਿੱਚ ਲੈ ਕੇ ਚੱਲ ਪਿਆ।
ਗ੍ਰਸਤੀ ਕੇ ਬਾਣੇ ਬਿਨ ਜਾਣਾ,
ਤਪਸਵੀ ਜਾਣਦਾ ਸੀ ਕਿ ਕਿਸੇ ਗ੍ਰਸਤੀ ਦੇ ਘਰ ਜਾਣਾ ਤੇ ਬਾਣੇ ਤੋਂ ਬਿਨਾਂ ਇੱਕ ਸਾਧੂ ਕਿਸੇ ਗ੍ਰਸਤੀ ਦੇ ਘਰ ਜਾਵੇ ਚੰਗੀ ਗੱਲ ਨਹੀਂ ਹੈ। ਉਹਦਾ ਕਾਰਨ ਵੀ ਦੱਸ ਰਹੇ ਨੇ ਕਿ ਜੇ ਕਿਸੇ ਸਾਧੂ ਕੋਲ ਬਾਣਾ ਹੈ, ਉਹ ਬਾਣੇ ਤੋਂ ਬਿਨਾਂ ਅਗਰ ਕਿਸੇ ਗ੍ਰਸਤੀ ਦੇ ਘਰ ਜਾਂਦਾ ਹੈ,
ਨੈ ਸ਼ੁਭ ਜਿਸ ਤੇ ਜਾਏ ਨਾ ਜਾਣਾ,
ਉਹ ਸ਼ੁਭ ਨਹੀਂ ਜਾਣਿਆ ਜਾਂਦਾ। ਜੇ ਗ੍ਰਸਤੀ ਦੇ ਘਰ ਕੋਈ ਸਾਧੂ ਬਿਨਾਂ ਬਾਣੇ ਤੋਂ ਜਾਂਦਾ ਹੈ ਸੰਸਾਰੀ ਕੱਪੜੇ ਪਾ ਕੇ, ਤਾਂ ਫਿਰ ਉਹ ਸ਼ੁਭ ਨਹੀਂ ਜਾਣਿਆ ਜਾਂਦਾ। ਉਹਦਾ ਕਾਰਨ ਹੈ
ਗ੍ਰਸਤੀ ਕਰੇ ਨਿਰਾਦਰ ਦੁੱਖ,
ਗ੍ਰਸਤੀ ਆ ਉਹ ਨਿਰਾਦਰ ਕਰ ਦਿੰਦਾ ਅੱਗੋਂ, ਉਹ ਕਹਿ ਦਿੰਦਾ ਵੀ ਤੂੰ ਕਿਉਂ ਮੰਗ ਕੇ ਖਾਣਾ, ਤੂੰ ਕਿਹੜਾ ਸਾਧ ਹੈ। ਜੇ ਉਹਦੇ ਸਰੀਰ ਤੇ ਸਾਧੂਆਂ ਵਾਲੇ ਕੱਪੜੇ ਹੋਣਗੇ, ਚਿੱਪੀ ਹੱਥ ਚ ਹੋਵੇਗੀ, ਗੋਦੜੀ ਹੋਵੇਗੀ, ਤੂੰ ਵੇਖ ਕੇ ਗ੍ਰਸਤੀ ਵੀ ਪਛਾਣ ਲੇਗਾ ਵੀ ਹਾਂ ਕੋਈ ਸਾਧੂ ਹੈ, ਫਿਰ ਉਹ ਨਿਰਾਦਰ ਨਹੀਂ ਕਰਦਾ। ਜੇ ਬਾਣਾ ਹੀ ਨਾ ਪਾਇਆ ਹੋਵੇਗਾ ਤੇ ਫਿਰ ਮੰਗਣ ਜਾਏਗਾ ਤੇ ਫਿਰ ਉਹ ਗ੍ਰਸਤੀ ਉਹਦਾ ਨਿਰਾਦਰ ਕਰੇਗਾ। ਉਹਦਾ ਜਦੋਂ ਉਹ ਨਿਰਾਦਰ ਕਰੇਗਾ,
ਲਗੇ ਸਾਧ ਕੋ ਪਾਪੈ ਭੋਖ,
ਇਹਦਾ ਜਿਹੜਾ ਪਾਪ ਹੈ ਉਹ ਸਾਧ ਨੂੰ ਲੱਗੇਗਾ, ਗ੍ਰਸਤੀ ਨੂੰ ਨਹੀਂ ਲੱਗੇਗਾ। ਇਹਦਾ ਪਾਪ ਸਾਧ ਨੂੰ ਲੱਗੇਗਾ ਵੀ ਉਹ ਬਾਣੇ ਤੋਂ ਬਿਨਾਂ ਗ੍ਰਸਤੀ ਦੇ ਘਰ ਆਇਆ ਤੇ ਗ੍ਰਸਤੀ ਨੇ ਉਹਦਾ ਨਿਰਾਦਰ ਕੀਤਾ। ਤੋ ਕਿਉਂਕਿ ਗ੍ਰਸਤੀ ਨੂੰ ਤਾਂ ਇਹ ਨਹੀਂ ਨਾ ਪਤਾ, ਮੱਥੇ ਤੇ ਥੋੜੀ ਲਿਖਿਆ ਹੁੰਦਾ ਵੀ ਇਹ ਸਾਧ ਹੈ, ਤਾਂ ਬਾਹਰ ਦਾ ਭੇਸ ਵੇਖ ਕੇ ਗ੍ਰਸਤੀ ਨੂੰ ਪਤਾ ਲੱਗਣਾ ਸੀ ਇਹ ਸਾਧ ਹੈ। ਤੇ ਜਦੋਂ ਭੇਖ ਹੀ ਨਾ ਹੋਵੇਗਾ ਤੇ ਉਹ ਨਿਰਾਦਰ ਕਰੇਗਾ, ਉਹਦੇ ਵੱਲੋਂ ਕੀਤਾ ਹੋਇਆ ਜਿਹੜਾ ਨਿਰਾਦਰ ਹੈ, ਉਹ ਜਿਹੜਾ ਪਾਪ ਹੈ ਉਹ ਗ੍ਰਸਤੀ ਨੂੰ ਨਹੀਂ ਲੱਗਣਾ, ਉਸ ਸਾਧ ਨੂੰ ਲੱਗਦਾ ਹੈ ਜਿਹੜਾ ਉੱਥੇ ਬਿਨਾਂ ਬਾਣੇ ਤੋਂ ਮੰਗਣ ਜਾਂਦਾ ਹੈ।
ਪਿੱਛਿਆ ਕੋ ਦੋਏ ਸਮੇਂ ਨਾ ਜਾਣਾ,
ਦੋ ਸਮੇਂ ਜਿਹੜਾ ਹੈ ਉਹ ਭਿੱਖਿਆ ਦੇ ਵਿੱਚ ਪਿੱਛਿਆ ਵਾਸਤੇ ਨਹੀਂ ਜਾਣਾ ਚਾਹੀਦਾ।
ਤਾਰੇ ਭੇਖ ਨੇ ਬਦਲੇ ਆਨਾ,
ਕਿ ਜੋ ਭੇਖ ਧਾਰੇ ਤਾਂ ਹੋਰ ਭੇਖ ਨਾ ਬਦਲੇ। ਇਹ ਦੋ ਗੱਲਾਂ ਜ਼ਰੂਰ ਕਿ ਜਿਹੜਾ ਭੇਖ ਧਾਰਿਆ ਉਹੀ ਰੱਖੇ, ਫਿਰ ਉਸ ਭੇਖ ਨੂੰ ਬਦਲੇ ਨਾ। ਜੋ ਭੇਖ ਪਹਿਲਾਂ ਧਾਰਿਆ ਹੋਇਆ ਉਹੀ ਗ੍ਰਸਤੀ ਦੇ ਘਰ ਜਦੋਂ ਮੰਗਣ ਜਾਏ ਉਹੀ ਭੇਖ ਹੋਣਾ ਚਾਹੀਦਾ।
ਜੈਸੀ ਜੈਸੀ ਜੋ ਕਿਮ ਦੇ,
ਭਿੱਖਿਆ ਵੇਲੇ ਇਹ ਨਾ ਵੇਖੇ ਇੱਕ ਤਪਸਵੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਗੁਰੂ ਕਲਗੀਧਰ ਜੀ ਦੱਸ ਰਹੇ ਨੇ ਕਿ ਜਦੋਂ ਪਿੱਛਿਆ ਮੰਗੇ ਤੇ ਜਿਹੋ ਜੀ ਵੀ ਕੋਈ ਪਿੱਛਿਆ ਦੇ ਦੇਵੇ, ਕੁਝ ਵੀ ਪਾ ਦੇਵੇ ਪਿੱਛਿਆ ਵਿੱਚ, ਕੁਝ ਵੀ ਝੋਲੀ ਵਿੱਚ ਪਾ ਦੇਵੇ,
ਜਥਾ ਸ਼ਕਤ ਦੁੱਧ ਪਿੱਛਿਆ ਲੈ,
ਦੁੱਧ ਦੇ ਦੇਵੇ ਦੁੱਧ ਲੈ ਲਵੇ, ਕੋਈ ਪ੍ਰਸ਼ਾਦਾ ਦੇ ਦੇਵੇ ਪ੍ਰਸ਼ਾਦਾ ਲੈ ਦੇਵੇ, ਕੱਚਾ ਆਟਾ ਦੇ ਦੇਵੇ ਉਹ ਲੈ ਲਵੇ, ਜਿਸ ਤਰ੍ਹਾਂ ਦੀ ਵੀ ਕੋਈ ਪਿੱਛਿਆ ਪਾ ਦੇਵੇ ਉਹ ਉਸੇ ਤਰ੍ਹਾਂ ਦੀ ਲੈ ਲਵੇ।
ਚਿਰ ਨੈ ਠਹਿਰੇ ਪਰਾ ਨਾ ਲੇਵੇ,
ਫਿਰ ਬਹੁਤਾ ਸਮਾਂ ਨਾ ਖਲੋਤਾ ਰਹੇ ਵੀ ਇੱਕ ਪ੍ਰਸ਼ਾਦਾ ਉਹ ਪਕਾ ਕੇ ਦੇ ਦੇਣ ਘਰ ਵਾਲੇ ਤੇ ਖਾ ਕੇ ਆਖੇ ਜੀ ਇਹਨੇ ਨੂੰ ਹੋਰ ਪਕਾ ਕੇ ਲੈ ਆਓ, ਦੂਜੇ ਪ੍ਰਸ਼ਾਦੇ ਦੀ ਉਡੀਕ ਨਾ ਕਰੇ ਖਲੋ ਕੇ ਕਿ ਦੂਜਾ ਪ੍ਰਸ਼ਾਦਾ ਪੱਕੇਗਾ ਫਿਰ ਮੇਰੇ ਕੋਲ ਆਏਗਾ ਤੇ ਮੈਂ ਖਾ ਕੇ ਜਾਵਾਂਗਾ। ਇਹ ਤਪੱਸਵੀ ਪਿੱਛਿਆ ਲੈਣ ਵਾਲੇ ਦੀ ਵੀ ਕੋਈ ਇੱਕ ਰੀਤੀ ਮਹਾਂਪੁਰਖਾਂ ਨੇ ਬਣਾਈ ਹੋਈ ਹੈ ਪੁਰਾਤਨ ਸਮਿਆਂ ਦੇ ਵਿੱਚ ਰਿਸ਼ੀਆਂ ਮੁਨੀਆਂ ਨੇ ਕਿ ਉਹ ਦੂਸਰਾ ਪਿਆ ਪ੍ਰਸ਼ਾਦਾ ਨਾ ਉਡੀਕੀ ਜਾਵੇ ਤਵੇ ਦੇ ਉੱਤੇ ਪਿਆ ਹੋਇਆ ਕਿ ਦੂਸਰਾ ਆਏਗਾ ਤੇ ਫਿਰ ਖਾ ਕੇ ਜਾਵਾਂਗਾ। ਇੱਕ ਜੋ ਮਿਲ ਗਿਆ ਪਹਿਲਾਂ ਉਹ ਲੈ ਕੇ ਉੱਥੋਂ ਨਾਲੋ ਨਾਲ ਤੁਰਦਾ ਬਣੇ, ਬਹੁਤਾ ਸਮਾਂ ਦਰਵਾਜ਼ੇ ਤੇ ਨਾ ਖਲੋਤਾ ਰਹੇ।
ਤੇਰੀ ਆ ਸਿਸ ਕਰ ਛੋਨ ਨਾ ਕਰ ਦੇਵੇ,
ਉਸ ਘਰ ਦੇ ਵਿੱਚ ਕੋਈ ਔਰਤ ਦਾਨ ਕਰ ਰਹੀ ਹੈ ਤੇ ਉਹਦੇ ਹੱਥ ਦਾ ਸਪਰਸ਼ ਤੇ ਬੱਚੇ ਦੇ ਹੱਥ ਦਾ ਸਪਰਸ਼ ਆਪਣੇ ਸਰੀਰ ਨੂੰ ਨਾ ਹੋਣ ਦੇਵੇ, ਬਸ ਝੋਲੀ ਕਰ ਦੇਵੇ ਉਹਦੇ ਚ ਪਾ ਲਵੇ। ਉਹਦੇ ਹੱਥਾਂ ਦਾ ਸਪਰਸ਼ ਔਰਤ ਦੇ ਔਰ ਬੱਚੇ ਦੇ ਵੀ ਸਰੀਰ ਦਾ ਜਿਹੜਾ ਸਪਰਸ਼ ਹੈ ਉਹ ਆਪਣੇ ਸਰੀਰ ਤੇ ਨਾ ਹੋਣ ਦੇਵੇ।
ਜਿਸ ਕਿਸ ਕੀਲੇ ਕਰ ਨੈ ਖਾਏ,
ਜਿਸ ਕਿਸੇ ਦਾ ਹਰ ਜਣੇ ਖਣੇ ਦੇ ਘਰ ਦਾ ਨਾ ਖਾਣ ਲੱਗ ਪਏ। ਐਸਾ ਨਾ ਹੋਵੇ ਕਿ ਜਿਹੜੇ ਵਿਭਚਾਰੀ ਨੇ ਵੇਸ਼ਵਾਵਾਂ ਨੇ ਜਾਂ ਮਾੜੇ ਕਰਮ ਕਰਨ ਵਾਲੇ ਨੇ ਚੋਰ ਨੇ ਕਾਤਲ ਨੇ ਡਾਕੂ ਨੇ ਉਹਨਾਂ ਦੇ ਘਰ ਦਾ ਨਾ ਖਾਣ ਲੱਗ ਪਏ। ਏਦਾਂ ਇਹ ਵੀ ਪਿੱਛਿਆ ਲੈਣ ਵਾਲੇ ਦਾ ਵੀ ਨਿਯਮ ਹੈ ਕਿ ਜਣੇ ਖਣੇ ਦੇ ਘਰ ਦਾ ਨਾ ਖਾਣ ਲੱਗ ਪਵੇ।
ਸਿੱਖ ਸਾਧਕੋ ਨੇ ਬਣ ਆਏ,
ਸਾਧੂ ਨੂੰ ਐਸਾ ਨਹੀਂ ਬਣਾਉਂਦਾ।
ਭੋਜਨ ਪੱਕ ਖਾਏ ਸਭ ਕੇਰਾ,
ਜਿਸ ਕਿਸੇ ਦਾ ਵੀ ਪੱਕਿਆ ਹੋਇਆ ਭੋਜਨ ਹਰ ਇੱਕ ਦਾ ਹੀ ਖਾ ਲਵੇ, ਕਹਿੰਦੇ ਸਿੱਖ ਵਾਸਤੇ ਵੀ ਉਚਿਤ ਨਹੀਂ ਹੈ। ਸਾਧੂ ਵਾਸਤੇ ਤਾਂ ਹੈ ਹੀ ਹੈ, ਕਿਸੇ ਸਿੱਖ ਵਾਸਤੇ ਵੀ ਉਚਿਤ ਨਹੀਂ ਹੈ।
ਤਿਸ ਕੋ ਤੋਟਾ ਪਰੇ ਬਢੇਰਾ,
ਬੜਾ ਵੱਡਾ ਘਾਟਾ ਪੈਂਦਾ ਜੇ ਜਿਸੇ ਜਣੇ ਖਣੇ ਦਾ ਕੋਈ ਖਾ ਲੈਂਦਾ ਪ੍ਰਸ਼ਾਦਾ, ਇਹ ਨੀ ਵੇਖਦਾ ਵੀ ਇਹਨੇ ਰਹਿਤ ਬਹਿਤ ਰੱਖੀ ਹੈ ਕਿ ਨਹੀਂ, ਇਹਨੇ ਸੁਚਮਤਾ ਰੱਖੀ ਹੈ ਜਾਂ ਨਹੀਂ ਰੱਖੀ, ਜਾਂ ਇਹਦਾ ਪ੍ਰਸ਼ਾਦਾ ਕਿਸ ਤਰ੍ਹਾਂ ਦਾ ਹੈ, ਪਾਪ ਕਰਮ ਕਰਕੇ ਲਿਆਂਦਾ ਹੋਇਆ ਅੰਨ ਹੈ ਜਾਂ ਕੋਈ ਧਰਮ ਦੀ ਕਿਰਤ ਕਰਕੇ ਲਿਆਂਦਾ ਹੋਇਆ ਅੰਨ ਹੈ, ਏਦਾਂ ਦੀ ਵਿਚਾਰ ਨਾ ਕਰੇ।
ਦੋਹਰਾ ਜਾਂ ਕੀ ਰਹਿਤ ਨਾ ਜਾਣੀਏ, ਗੁਰੂ ਮੰਤਰ ਨੇ ਰੀਤ।
ਇਹਦਾ ਭੋਜਨ ਨਹੀਂ ਖਾਣਾ ਮਹਾਰਾਜ ਜੀ ਕਹਿੰਦੇ ਜਿਹਦੀ ਰਹਿਤ ਨਹੀਂ ਹੈ, ਜਿਹਦੀ ਰਹਿਣੀ ਬਹਿਣੀ ਨਹੀਂ ਹੈ, ਕਿ ਪ੍ਰਸ਼ਾਦਾ ਪਕਾਉਂਦਿਆਂ ਵਿੱਚੇ ਹੀ ਚਮਚਾ ਲੈ ਕੇ ਲੂਣ ਮਿਰਚ ਲੈ ਕੇ ਵੇਖਣ ਲੱਗ ਪੈਣਾ, ਉਹੀ ਜੂਠਾ ਚਮਚਾ ਫਿਰ ਵਿੱਚ ਪਾ ਦੇਣਾ, ਉਹ ਜੂਠ ਆਪ ਵੀ ਖਾਣੀ, ਟੱਬਰ ਨੂੰ ਵੀ ਖਵਾਣੀ, ਕੋਈ ਹੋਰ ਆ ਗਿਆ ਉਹਨੂੰ ਵੀ ਖਵਾਣੀ, ਰਹਿਤ ਹੀ ਨਾ ਹੋਣੀ। ਮਹਾਰਾਜ ਕਹਿੰਦੇ ਜਿਸ ਦੀ ਰਹਿਤ ਨਹੀਂ ਹੈ ਔਰ ਜਿਹਦੇ ਹਿਰਦੇ ਵਿੱਚ ਗੁਰੂ ਮੰਤਰ ਨਹੀਂ ਵਸਦਾ, ਗੁਰਮੰਤਰ ਤੋਂ ਵਿਹੂਣਾ ਹੈ,
ਤਾਂ ਕੋ ਭੋਜਨ ਖਾਏ ਕੈ ਵਿਛਰੇ ਹਰ ਕੀ ਪ੍ਰੀਤ।
ਉਹਦੇ ਘਰ ਦਾ ਭੋਜਨ ਖਾ ਕੇ ਹਰੀ ਦੀ ਪ੍ਰੀਤ ਵਿਛੜ ਜਾਂਦੀ, ਇਹ ਘਾਟਾ ਪੈਂਦਾ। ਜੈਸਾ ਅੰਨ ਵੈਸਾ ਮਨ, ਜਿਸ ਤਰ੍ਹਾਂ ਦਾ ਕੋਈ ਅੰਨ ਖਾਂਦਾ ਉਹਦਾ ਮਨ ਉਸੇ ਤਰ੍ਹਾਂ ਦਾ ਹੋ ਜਾਂਦਾ। ਰਾਮਾਨੰਦ ਜੀ ਭਗਤ ਜੀ ਦੇ ਜੀਵਨ ਸੰਬੰਧੀ ਇੱਕ ਵਿਚਾਰ ਆਉਂਦੀ ਕਿ ਆਪਣੇ ਸ਼ਿਸ਼ ਨੂੰ ਭੇਜਿਆ ਮੰਗਣ ਲਈ ਤੇ ਬਾਰਿਸ਼ ਪਈ ਤੇ ਆਟਾ ਡੁੱਲ ਗਿਆ। ਉੱਥੇ ਰਸਤੇ ਚ ਇੱਕ ਸਾਕਤ ਦਾ ਘਰ ਸੀ ਪਾਪੀ ਆਦਮੀ ਦਾ, ਉਹਨੇ ਆਖਿਆ ਵੀ ਹੁਣ ਵਾਪਸ ਕਿੱਥੇ ਜਾਵਾਂਗਾ ਲੈਣ, ਇੱਥੋਂ ਹੀ ਮੰਗ ਲੈਣਾ। ਉਹ ਆਟਾ ਉਹਦੇ ਘਰ ਦਾ ਲਿਆ ਕੇ ਰੋਟੀਆਂ ਪਕਾ ਕੇ ਰਾਮਾਨੰਦ ਜੀ ਨੂੰ ਖਵਾ ਦਿੱਤੀਆਂ। ਰਾਮਾਨੰਦ ਜੀ ਸਮਾਧੀ ਚ ਬੈਠੇ, ਸਮਾਧੀ ਨਾ ਲੱਗੇ, ਸਾਧਨਾ ਹੀ ਨਾ ਹੋਵੇ। ਪੁੱਛਿਆ ਵੀ ਤੂੰ ਆਟਾ ਕਿੱਥੋਂ ਲਿਆਇਆ ਸੀ, ਉਹਨੇ ਦੱਸਿਆ ਵੀ ਉਹਦੇ ਘਰੋਂ। ਫਿਰ ਸਮਝ ਆਈ ਕਿ ਹੁਣ ਜਿਸ ਤਰ੍ਹਾਂ ਦਾ ਅੰਨ ਹੋਇਆ ਉਸੇ ਤਰ੍ਹਾਂ ਦਾ ਮਨ ਹੋ ਗਿਆ। ਸੋ ਕਹਿਣ ਤੋਂ ਭਾਵ ਮਹਾਰਾਜ ਜੀ ਕਹਿੰਦੇ ਫਿਰ ਗੁਰੂ ਮੰਤਰ ਜਿਹਨੂੰ ਚੇਤਨਾ ਹੋਵੇ, ਰਹਿਤ ਨਾ ਹੋਵੇ, ਉਹਦੇ ਘਰ ਦਾ ਭੋਜਨ ਖਾਓਗੇ ਤੇ ਹਰੀ ਦੀ ਜਿਹੜੀ ਪ੍ਰੀਤ ਹੈ ਉਹ ਵਿਸਰ ਜਾਏਗੀ।
ਇਹ ਸਭ ਰੀਤ ਵਿਚਾਰ ਕੈ ਤਪਸੀ ਗਯੋ ਬਜਾਰ,
ਸਾਰੀ ਗੱਲ ਦੀ ਵਿਚਾਰ ਕਰਕੇ ਫਿਰ ਉਹ ਤਪਸਵੀ ਗਿਆ। ਸਾਰੀਆਂ ਗੱਲਾਂ ਵਿਚਾਰੀਆਂ ਉਹਨੇ, ਪਹਿਲਾਂ ਆਪਣੀ ਪੁਸ਼ਾਕ ਪਾਈ, ਜਿਹੜਾ ਉਹਦਾ ਬਾਣਾ ਸੀ ਚਿੱਪੀ ਲਈ, ਗਲ ਚ ਗੋਦੜੀ ਪਾਈ, ਸੋਟੀ ਫੜੀ ਹੱਥ ਵਿੱਚ, ਮਾਲਾ ਫੜੀ। ਫਿਰ ਉਹਨੇ ਇਹ ਵੀ ਸੋਚਿਆ ਵੀ ਕਿਹਦੇ ਘਰੋਂ ਮੰਗਣਾ। ਸਾਰੀ ਵਿਚਾਰ ਕਰਕੇ ਉਹ ਤਪਸਵੀ ਨਗਰ ਦੇ ਵਿੱਚ ਗਿਆ।
ਨਗਰ ਵਿੱਚ ਇੱਕ ਸ਼ਾਹ ਘਰ, ਬੜੋ ਜੱਗ ਕੋ ਸਾਰ।
ਉਸੇ ਨਗਰ ਦੇ ਵਿੱਚ ਇੱਕ ਸ਼ਾਹੂਕਾਰ ਸੀ, ਬੜਾ ਵੱਡਾ ਸ਼ਾਹੂਕਾਰ ਸੀ, ਔਰ ਉਹਦੇ ਘਰ ਦੇ ਵਿੱਚ ਬੜਾ ਵੱਡਾ ਜੱਗ ਸੀ।
ਜੋ ਪਈ ਬੜੀ ਪੀਰ ਪਰ ਰਹੀ ਨਿਕੇਤ।
ਉਹਦੇ ਘਰ ਚ ਬੜੀ ਭੀੜ ਸੀ, ਬੜਾ ਇਕੱਠ ਸੀ।
ਪਕਰ ਬਿਠਾਵੇ ਭੋਜਨ ਦੇਤ,
ਫੜ ਫੜ ਕੇ ਸਾਰਿਆਂ ਨੂੰ ਬਿਠਾ ਰਿਹਾ ਤੇ ਸਭ ਨੂੰ ਭੋਜਨ ਛਕਾ ਰਿਹਾ।
ਤਹਾਂ ਜਾਏ ਤਪਸੀ ਥਿਰ ਰਹੇ ਹੋ।
ਤਪਸਵੀ ਉੱਥੇ ਜਾ ਕੇ ਖਲੋਤਾ ਰਿਹਾ, ਉਹ ਉੱਥੇ ਜਾ ਕੇ ਦਰਵਾਜੇ ਦੇ ਉੱਤੇ ਖਲੋ ਗਿਆ।
ਕਿਨੇ ਬਿਠਾਏ ਨਹੀਂ ਕੁਛ ਕਹੇ ਹੋ।
ਤਪਸਵੀ ਨੂੰ ਕਿਸੇ ਨੇ ਵੇਖਿਆ ਹੀ ਨੀ, ਭੀੜ ਜ਼ਿਆਦਾ ਸੀ, ਉਹਦੇ ਵੱਲ ਖਿਆਲ ਹੀ ਨਹੀਂ ਗਿਆ ਕਿਸੇ ਦਾ, ਨਾ ਉਹਨੂੰ ਕਿਸੇ ਨੇ ਬਿਠਾਇਆ, ਨਾ ਕਿਸੇ ਨੇ ਆਖਿਆ ਕਿ ਤੂੰ ਭੋਜਨ ਛਕ ਲੈ।
ਪ੍ਰਣ ਸੰਤੋਖ ਧਰਿਓ ਸੋ ਵਿਚਾਰੇ,
ਸੰਤੋਖ ਰੱਖਿਆ ਹੋਇਆ ਸੀ ਮਨ ਚ, ਉਹਨੇ ਆਪਣਾ ਪ੍ਰਣ ਪਾਲਿਆ ਵੀ ਮੰਗਣਾ ਨਹੀਂ ਹੈ, ਖਲੋ ਜਾਂਦੇ ਹਾਂ, ਜੇ ਦੇ ਦੇਣਗੇ ਠੀਕ ਹੈ, ਨਾ ਦੇਣਗੇ ਤਾਂ ਚਲੇ ਜਾਵਾਂਗੇ। ਏਦਾਂ ਦਾ ਸੰਤੋਖ ਦਾ ਪ੍ਰਣ ਉਹਨੇ ਆਪਣੇ ਮਨ ਚ ਪਾਲਿਆ।
ਹਰੇ ਹੋ ਰਹੇ ਹੋਏ ਇੱਕ ਕਿਨਾਰੇ,
ਇੱਕ ਪਾਸੇ ਇੱਕ ਕਿਨਾਰੇ ਹੋ ਕੇ ਉਹ ਤਪਸਵੀ ਖਲੋਤਾ ਰਿਹਾ।
ਨਿਸ ਜਬ ਪੀ ਸਭ ਲੋਕ ਪਿਆਨੇ,
ਰਾਤ ਪੈ ਗਈ, ਰਾਤ ਤੱਕ ਯੱਗ ਚੱਲਦਾ ਰਿਹਾ, ਰਾਤ ਪੈ ਗਈ, ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਜਾਣ ਲੱਗੇ।
ਭਿਖ ਤਪਸੀ ਨਿਜ ਆਏ ਟਿਕਾਨੇ,
ਤਪਸਵੀ ਨੇ ਵੀ ਵੇਖਿਆ ਉਹਨੂੰ ਭੋਜਨ ਕਿਸੇ ਨੇ ਪੁੱਛਿਆ ਹੀ ਨੀ, ਉਹਨੇ ਵੀ ਜਦੋਂ ਰਾਤ ਪਈ ਤੇ ਤਪਸਵੀ ਵੀ ਆਪਣੇ ਟਿਕਾਣੇ ਤੇ ਜਿੱਥੇ ਉਹਦੀ ਕੁਟੀਆ ਸੀ ਉੱਥੇ ਵਾਪਸ ਆ ਗਿਆ।
ਆਦੀ ਰਾਤ ਪਈ ਜਿਸ ਕਾਲਾ,
ਜਦੋਂ ਅੱਧੀ ਕ ਰਾਤ ਦਾ ਸਮਾਂ ਹੋਇਆ,
ਦੋਏ ਦੇਵਨ ਕੇ ਦੂਤ ਕਰਾਲਾ,
ਕਹਿੰਦੇ ਦੋ ਦੇਵਤਿਆਂ ਦੇ ਦੂਤ ਆ ਗਏ, ਬੜੇ ਕਰਾਲ ਤੇ ਭਿਆਨਕ ਰੂਪ ਨੇ ਉਹਨਾਂ ਦੇ।
ਜਵਲਤ ਮਸਾਲੇ ਹੱਥ ਨਲੀਨ,
ਉਹਨਾਂ ਦੇ ਹੱਥਾਂ ਵਿੱਚ ਬਲਦੀਆਂ ਹੋਈਆਂ ਦੋ ਮਸ਼ਾਲਾਂ ਸਨ ਅੱਗ ਦੀਆਂ।
ਤਪਸੀ ਆਨ ਹਕਾਰਨ ਕੀਨ,
ਉਹਨਾਂ ਨੇ ਆ ਕੇ ਤਪਸਵੀ ਨੂੰ ਆਵਾਜ਼ ਮਾਰੀ, ਤਪਸਵੀ ਨੂੰ ਬੁਲਾਇਆ।
ਤੁਮ ਟਿਗ ਦੇਵਨ ਹਮੋ ਪਠਾਏ,
ਤਪਸਵੀ ਨੂੰ ਬੁਲਾ ਕੇ ਕਹਿਣ ਲੱਗੇ, ਹੇ ਤਪਸਵੀ ਤੇਰੇ ਕੋਲ ਸਾਨੂੰ ਦੇਵਤਿਆਂ ਨੇ ਭੇਜਿਆ ਹੈ।
ਮਹਾਰਾਜ ਕੀ ਆਗਿਆ ਲਿਆਏ,
ਅਸੀਂ ਦੇਵਤਿਆਂ ਦੀ ਆਗਿਆ ਨਾਲ ਤੁਹਾਡੇ ਕੋਲ ਚੱਲ ਕੇ, ਵਿਸ਼ਨੂੰ ਜੀ ਦੀ ਆਗਿਆ ਨਾਲ ਚੱਲ ਕੇ ਆਏ ਹਾਂ।
ਉੱਠ ਕਰ ਹਮਰੇ ਸੰਗ ਸਿਧਾਰੋ,
ਸਾਡੇ ਨਾਲ ਉੱਠ ਕੇ ਚੱਲੋ।
ਔਰ ਮੈਂ ਸ਼ਾਹ ਤਿਸੀ ਘਰ ਜਾਰੋ,
ਜਿਹੜਾ ਨਗਰ ਵਿੱਚ ਸ਼ਾਹੂਕਾਰ ਦਾ ਘਰ ਹੈ, ਜਿੱਥੇ ਆ ਕੇ ਤੁਹਾਨੂੰ ਰੋਟੀ ਨਹੀਂ ਮਿਲੀ, ਸੈਂਕੜੇ ਲੋਕ ਖਾ ਕੇ ਗਏ, ਤੁਹਾਨੂੰ ਨੀ ਮਿਲੀ ਰੋਟੀ, ਉਹ ਘਰ ਸਾਨੂੰ ਚੱਲ ਕੇ ਦੱਸੋ ਤੇ ਅਸੀਂ ਚੱਲ ਕੇ ਉਸ ਘਰ ਨੂੰ ਅੱਗ ਲਾ ਦਈਏ, ਉਹਨੂੰ ਅੱਗ ਲਾ ਕੇ ਸਾੜ ਦਈਏ।
ਜਿਸ ਘਰ ਸੰਤ ਛੁਦਤ ਹੀ ਆਇਓ,
ਜਿਸ ਘਰ ਵਿੱਚੋਂ ਇੱਕ ਸੰਤ ਤਪਸਵੀ ਭੁੱਖਾ ਹੀ ਮੁੜ ਆਇਆ, ਉਸ ਘਰ ਨੂੰ ਤਾਂ ਅੱਗ ਲਾ ਕੇ ਸਾੜ ਦੇਣਾ ਚਾਹੀਦਾ।
ਨੈ ਆਦਰ ਕੋ ਬਚ ਪੀ ਗਾਇਓ,
ਇੱਥੋਂ ਤੱਕ ਕਿਸੇ ਨੇ ਤੁਹਾਡੇ ਸਤਕਾਰ ਵਜੋਂ ਵੀ ਕੋਈ ਬਚਨ ਨਹੀਂ ਬੋਲਿਆ ਉੱਥੇ।
ਸ਼ਾਹ ਤਿਸੀ ਨੇ ਪਾਪ ਕਮਾਏ,
ਸ਼ਾਹ ਨੇ ਬੜਾ ਵੱਡਾ ਪਾਪ ਕਮਾਇਆ ਹੈ।
ਤੋ ਸਹਾਏ ਹਿਤ ਹਮ ਚੱਲ ਆਏ,
ਤਪਸਵੀ ਤੇਰੀ ਸਹਾਇਤਾ ਕਰਨ ਵਾਸਤੇ ਅਸੀਂ ਚੱਲ ਕੇ ਆਏ ਹਾਂ।
ਚੱਲ ਆਗੇ ਕਰ ਦਿਓ ਦਿਖਾਈ,
ਚਲੋ ਅੱਗੇ ਲੱਗ ਕੇ ਚੱਲੋ, ਸਾਨੂੰ ਉਹ ਘਰ ਵਿਖਾਓ, ਕਿਹੜਾ ਹੈ ਉਹ ਘਰ ਸ਼ਾਹੂਕਾਰ ਦਾ।
ਸੁਣ ਕਰ ਤਪਸੀ ਪਇਓ ਅਗਵਾਈ,
ਸੁਣ ਕੇ ਉਹ ਤਪਸਵੀ ਅੱਗੇ ਅੱਗੇ ਤੁਰ ਪਿਆ।
ਮੁਝ ਕੋ ਪੀ ਇੱਕ ਦਿਓ ਮਸਾਲ,
ਤਪਸਵੀ ਕਹਿੰਦਾ ਵੀ ਤੁਸੀਂ ਕੱਲੇ ਹੀ ਸਾੜੋਗੇ, ਘਰ ਇੱਕ ਮਸ਼ਾਲ ਮੈਨੂੰ ਵੀ ਦੇ ਦਿਓ, ਮੈਂ ਵੀ ਨਾਲ ਤੁਹਾਡੇ ਮਦਦ ਕਰਦਾ, ਵੀ ਇੱਕ ਜਿਹੜੀ ਮਸ਼ਾਲ ਹੈ ਬਲਦੀ ਹੋਈ ਉਹ ਮੈਨੂੰ ਵੀ ਦੇ ਦਿਓ।
ਦਈ ਤਿਨੋ ਗਹਿ ਕੇ ਕਰ ਨਾਲ,
ਉਹਨਾਂ ਨੇ ਇੱਕ ਮਸ਼ਾਲ ਤਪਸਵੀ ਨੂੰ ਵੀ ਫੜਾ ਦਿੱਤੀ।
ਦੂਤਨ ਕੋ ਤਬ ਲਗਿਓ ਜਲਾਵਨ,
ਤਪਸਵੀ ਨੇ ਮਸ਼ਾਲ ਫੜੀ ਤੇ ਉਹਨਾਂ ਦੂਤਾਂ ਨੂੰ ਹੀ ਸਾੜਨ ਲੱਗਾ, ਕਹਿੰਦਾ ਪਹਿਲਾਂ ਤੁਹਾਨੂੰ ਸਾੜਨਾ, ਪਹਿਲਾਂ ਤਾਂ ਤੁਹਾਨੂੰ ਹੀ ਜਲਾਉਣਾ, ਉਹਨਾਂ ਦੂਤਾਂ ਨੂੰ ਸਾੜਨ ਲੱਗਾ।
ਭਾਗੇ ਤਪ पागे तपसी ते डर पावन।
डर के भज पे तपस्वी पिछे पिछे अगे अगे कहना ठहरो पहला तो तुहानू साड़ना मैं ਉਹ ਅੱਗੇ ਅੱਗੇ ਤਪਸਵੀ ਪਿੱਛੇ ਪਿੱਛੇ
ਲੱਗਿਓ ਸੁਣਾਵਨ ਤਿੰਨ ਬਖੇ ਆਤਾ
ਉਹਨਾਂ ਨੂੰ ਸੁਣਾ ਕੇ ਕਹਿਣ ਲੱਗਾ ਤਪਸਵੀ ਬੋਲਿਆ
ਨੀਕੋ ਸ਼ਾਹ ਸਬਨ ਕੋ ਦਾਤਾ
ਉਹ ਸ਼ਾਹੂਕਾਰ ਵਰਗਾ ਤਾਂ ਬੰਦਾ ਹੀ ਕੋਈ ਨੀ ਜਿਹਨੇ ਅੱਜ ਸਾਰਾ ਦਿਨ ਪਤਾ ਨੀ ਕਿੰਨੇ ਬੰਦਿਆਂ ਨੂੰ ਰੋਟੀ ਖਵਾਈ ਸੈਂਕੜੇ ਬੰਦਿਆਂ ਦਾ ਉਹ ਦਾਤਾ ਬਣਿਆ ਉਹਨੇ ਕਈ ਬੰਦਿਆਂ ਨੂੰ ਅੱਜ ਰੋਟੀ ਖਵਾਈ ਹੈ
ਬਿਸ਼ਨ ਜੇ ਅੰਤਰ ਜਾਮੀ ਪ੍ਰੇਰੇ
ਜਿਹੜਾ ਵਿਸ਼ਨੂੰ ਹੈ ਭਗਵਾਨ ਜਿਹਨੇ ਤੁਹਾਨੂੰ ਇੱਥੇ ਮੇਰੇ ਕੋਲ ਭੇਜਿਆ ਉਹ ਅੰਤਰ ਜਾਮੀ ਹੈ ਉਹ ਜੇ ਸਾਰਿਆਂ ਨੂੰ ਪ੍ਰੇਰਦਾ ਹੈ
ਤੋ ਦਾਤਾ ਦੇ ਤੋ ਬਿਨ ਦੇਰੇ
ਸ਼ਾਹੂਕਾਰ ਨੂੰ ਪ੍ਰੇਰ ਦਿੰਦਾ ਉਹ ਮੈਨੂੰ ਵੀ ਰੋਟੀ ਦੇ ਦਿੰਦਾ ਉਹ ਸਾਰਿਆਂ ਨੂੰ ਦੇ ਰਿਹਾ ਸੀ ਉਹਨੂੰ ਵਿਸ਼ਨੂੰ ਪ੍ਰੇਰ ਦਿੰਦਾ ਤੇ ਮੈਨੂੰ ਵੀ ਰੋਟੀ ਦੇ ਦਿੰਦਾ ਇਹ ਤਾਂ ਵਿਸ਼ਨੂੰ ਦਾ ਕਸੂਰ ਹੈ ਨਾ ਵੀ ਉਹਨੇ ਪ੍ਰੇਰਿਆ ਹੀ ਨਹੀਂ ਉਹਨੂੰ ਜੋ ਪ੍ਰੇਰ ਦਿੰਦਾ ਸ਼ਾਹੂਕਾਰ ਨੂੰ ਤਾਂ ਰੋਟੀ ਮੈਨੂੰ ਵੀ ਦੇ ਦਿੰਦਾ
ਸਭ ਜਗ ਕਰਤਾ ਕਿਰਤ ਕਰਾਵਤ
ਸਾਰਾ ਜਗਤ ਤਾਂ ਕਿਰਤ ਹੈ ਉਹ ਕਰਤਾ ਤਾਂ ਭਗਵਾਨ ਹੀ ਹੈ ਜਿਹੜਾ ਸਾਰਿਆਂ ਕੋਲੋਂ ਕਰਾਉਣ ਵਾਲਾ ਹੈ
ਕਹਾਂ ਸ਼ਾਹ ਵਸ ਜੇ ਪ੍ਰਭ ਦਿਆਵਤ
ਜੇ ਪਰਮਾਤਮਾ ਹੀ ਨਹੀਂ ਚਾਹੁੰਦਾ ਤੇ ਸ਼ਾਹੂਕਾਰ ਦੇ ਵਸ ਵਿੱਚ ਕੀ ਹੈ
ਹਰ ਸਵਾਮੀ ਕਰਤਾ ਨਿਤ ਦਾਇਆ
ਹਰੀ ਸਵਾਮੀ ਸਾਰਿਆਂ ਤੇ ਦਇਆ ਕਰਦਾ ਹੈ
ਹਮ ਅਧੀਨ ਸਭ ਤਿਸ ਕੀ ਮਾਇਆ
ਸਭ ਉਹਦੀ ਮਾਇਆ ਤੇ ਅਸੀਂ ਉਹਦੇ ਅਧੀਨ ਹਾਂ
ਤੁਮ ਕੋ ਚਰਨ ਬੰਦਨਾ ਬਰਨੀ
ਤੁਹਾਨੂੰ ਤਾਂ ਉਹਦੇ ਅੱਗੇ ਚਰਨ ਬੰਦਨਾ ਕਰਨੀ ਚਾਹੀਦੀ ਹੈ
ਐਸੀ ਫੇਰ ਨਹੀਂ ਕਬ ਕਰਨੀ
ਏਦਾਂ ਦੀ ਕਰਨੀ ਨਹੀਂ ਕਰਨੀ ਕਿ ਤੁਸੀਂ ਆ ਕੇ ਕਿਸੇ ਦਾ ਘਰ ਸਾੜਨ ਲੱਗ ਪਓ ਇਹ ਤਾਂ ਪਰਮਾਤਮਾ ਦੇ ਵਸ ਚ ਹੈ ਨਾ ਸਾਰਾ ਕੁਝ ਉਹ ਪ੍ਰੇਰਦਾ ਸ਼ਾਹੂਕਾਰ ਨੂੰ ਤਾਂ ਉਹ ਮੈਨੂੰ ਵੀ ਦੋ ਪ੍ਰਸ਼ਾਦੇ ਦੇ ਦਿੰਦਾ
ਸੁਣੋ ਨੀਂਗਰਾ ਗੁਰ ਕਹਿ ਤੋ ਨਾ
ਕਲਗੀਧਰ ਜੀ ਨੇ ਸਾਖੀ ਸੁਣਾਈ ਤੇ ਆਨੰਦ ਸਿੰਘ ਨੂੰ ਕਹਿੰਦੇ ਆਨੰਦ ਸਿੰਘ ਸੋਹਣੇ ਸਾਖੀ
ਤਿਆਗੀ ਬਣੇ ਤਾਂ ਐਸਾ ਹੋਣਾ
ਤਿਆਗੀ ਬਣਨਾ ਤੇ ਫਿਰ ਇਸ ਤਰ੍ਹਾਂ ਦਾ ਬਣੇ ਜੇ ਤਪਸਵੀ ਬਣਦਾ ਨਾ ਤਿਆਗੀ ਤੇ ਫਿਰ ਇਸ ਤਰ੍ਹਾਂ ਦਾ ਬਣੀ ਜਿਵੇਂ ਜੇ ਅਸੀਂ ਦੱਸਿਆ ਹੈ
ਪਰ ਅਵਗੁਣ ਚਿਤਵੋ ਨੈ ਕੋਈ
ਕਿਸੇ ਦੂਜੇ ਦਾ ਅਵਗੁਣ ਆਪਣੇ ਮਨ ਚ ਨਾ ਚਿਤਵੀ ਕਿਸੇ ਦੂਜੇ ਦੀ ਬੁਰਾਈ ਕਿਸੇ ਦਾ ਦੂਜੇ ਦਾ ਔਗਣ ਉਹ ਆਪਣੇ ਮਨ ਵਿੱਚ ਨਾ ਚਿਤਵੀ
ਸੁਣ ਕਰ ਨਿਮਰ ਦੂਤ ਦਵੈ ਹੋਈ
ਜਦ ਉਹਨਾਂ ਦੂਤਾਂ ਨੇ ਤਪਸਵੀ ਦੀ ਗੱਲ ਸੁਣੀ ਉਹਨਾਂ ਨੇ ਹੱਥ ਜੋੜ ਲਏ
ਵਿਦਾ ਹੋਏ ਪਹੁੰਚੇ ਦਰਬਾਰਾ
ਉਹ ਦੂਤ ਵਿਦਾ ਹੋ ਕੇ ਭਗਵਾਨ ਦੇ ਦਰਬਾਰ ਚ ਪਹੁੰਚੇ
ਮਹਾਰਾਜ ਸੰਗ ਸਕਲ ਉਚਾਰਾ
ਜਾ ਕੇ ਭਗਵਾਨ ਜੀ ਨੂੰ ਸਾਰੀ ਗੱਲ ਦੱਸੀ
ਪਰਚੇ ਉਹ ਸੱਚ ਪਰਚੇ ਵਿੱਚ ਸਾਚਾ
ਕਹਿੰਦੇ ਸੱਚ ਵਿੱਚ ਪਰਚਿਆ ਹੋਇਆ ਤਪਸਵੀ ਤੇ ਸੱਚ ਉਹਦੇ ਵਿੱਚ ਪਰਚਿਆ ਹੋਇਆ
ਗਇਓ ਸੰਤੋਖ ਉਬਾਚ ਨ ਜਾਚਾ
ਉਹਨੇ ਸੰਤੋਖ ਪਕੜਿਆ ਹੋਇਆ ਆਪਣੇ ਮਨ ਵਿੱਚ ਸੰਤੋਖ ਨੂੰ ਧਾਰਨ ਕਰਕੇ ਔਰ ਕਿਸੇ ਪ੍ਰਕਾਰ ਦਾ ਕਿਸੇ ਕੋਲੋਂ ਕੁਝ ਨਹੀਂ ਮੰਗਿਆ
ਕਰਤਾ ਪੁਰਖ ਮਹਾਨ ਪ੍ਰਸੰਨੇ ਗੁਣ ਸੰਤੋਖ ਆਦ ਮਨ ਮੰਨੇ
ਕਹਿੰਦੇ ਭਗਵਾਨ ਜੀ ਉਸ ਵੇਲੇ ਬੜੇ ਪ੍ਰਸੰਨ ਹੋਏ ਉਸ ਤਪਸਵੀ ਤੇ ਕਿ ਜਿਹਨੇ ਸੰਤੋਖ ਧਾਰਨ ਕੀਤਾ ਤਪਸਵੀ ਇਹੋ ਜਿਹਾ ਹੋਵੇ ਤਿਆਗੀ ਇਹੋ ਜਿਹਾ ਹੋਵੇ ਕਿ ਉਹਦੇ ਅੰਦਰ ਸੰਤੋਖ ਹੋਣਾ ਚਾਹੀਦਾ ਹੈ
ਪਠ ਬਿਬਾਨ ਕੋ ਨਿਕਟ ਬੁਲਾਇਓ ਆਪਣ ਲੋਕ ਮੈਂ ਭਲੇ ਬਸਾਇਓ
ਬਿਬਾਨ ਭੇਜ ਕੇ ਉਸ ਤਪਸਵੀ ਨੂੰ ਆਪਣੇ ਲੋਕ ਵਿੱਚ ਆਪਣੀ ਪੁਰੀ ਵਿੱਚ ਵਸਾ ਦਿੱਤਾ ਆਪਣੇ ਨਿਜ ਘਰ ਦੇ ਵਿੱਚ ਅਭੇਦ ਕਰ ਲਿਆ ਮਹਾਰਾਜ ਜੀ ਕਹਿੰਦੇ ਜੇ ਤਿਆਗੀ ਬਣਨਾ ਤੇ ਫਿਰ ਉਸ ਤਪਸਵੀ ਵਰਗਾ ਬਣੇ ਹੁਣ ਅੱਗੇ ਮਹਾਰਾਜ ਜੀ ਕਹਿੰਦੇ ਜੇ ਗ੍ਰਿਸ਼ਤੀ ਬਣਨਾ ਤੇ ਫਿਰ ਕਿਸ ਤਰ੍ਹਾਂ ਦਾ ਹੋਵੇ ਉਹ ਵੀ ਮਹਾਰਾਜ ਜੀ ਸਾਖੀ ਦੱਸ ਰਹੇ ਨੇ